ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੇ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਗਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਇ ਕਰ ਜੋਰੀ ਨਮ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ
ਬਿਸਾਲਾ
ਤਰਾ ਪਰ ਪੁਨ ਪੁਨ ਸੀਸਾ
ਜੀ
ਪੁਨ ਪੁਨ
ਸੀਸਾ
ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ
ਹੈ
ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ
ਹੈ
ਬਿਘਨ ਬਿਨਾਸ਼ਨ ਸੋਏ
ਕਬਿਤ ਸੁਦਾ ਕੀ ਤਰੰਗ ਨੀ ਸੀ ਰੋਗ ਭ੍ਰਮ ਪੰਗ ਨੀ ਹੈ ਮਹਾ ਸ਼ਵੇਤ ਰੰਗ ਨੀ ਮਹਾਨ ਮਨ ਮਾਨੀ ਹੈ ਕਿਦੋਂ ਇਹ ਹੰਸ ਨੀ ਸੀ ਮਾਨਸ ਵਿਤੰਸ ਨੀ ਹੈ ਗੁਨੀਨ ਪਰ ਸੰਸਨੀ ਸਰਵ ਜਗ ਜਾਨੀ ਹੈ ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ ਰਿਦੇ ਕੀ ਅਨੰਦਨੀ ਸਦੀਵ ਸੁਖ ਦਾਨੀ ਹੈ ਪ੍ਰੇਮ ਪਟ ਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ ਗੁਨੀ ਪਨੀ ਬਾਨੀ ਤਾਂ ਕੀ ਗੁਰੂ ਗੁਰ ਬਾਨੀ ਹੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਚ ਲਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਗੁਰ ਇਤਿਹਾਸ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਜਗਤ ਗੁਰੂ ਪਿਤਾ ਜੀ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਰਾਏ ਭੋਏ ਦੀ ਤਲਵੰਡੀ ਆਏ ਹਨ। ਮਾਤਾ ਤ੍ਰਿਪਤਾ ਨੂੰ ਬੜਾ ਚਾਉ ਹੈ ਕਿ ਉਹਨਾਂ ਦੇ ਸ੍ਰੇਸ਼ਟ ਸਪੁੱਤਰ ਆਪਣੀ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ ਦੇ ਸਮੇਤ ਆਏ ਹਨ। ਮਾਤਾ ਜੀ ਨੇ ਬੜੇ ਚਾਉ ਮਨਾਏ, ਬੜੇ ਉਤਸਵ ਕੀਤੇ ਨੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਰਾਏ ਬੁਲਾਰ ਨੂੰ ਜਾ ਕੇ ਮਿਲੇ ਹਨ, ਰਾਏ ਬੁਲਾਰ ਨੂੰ ਦਰਸ਼ਨ ਦਿਦਾਰੇ ਦਿੱਤੇ ਨੇ। ਭਾਈ ਮਰਦਾਨੇ ਨੇ ਦੱਸਿਆ ਹੈ ਜਾ ਕੇ ਕਿ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਦਾ ਜੋ ਸਮਾਗਮ ਬੜੀ ਖੁਸ਼ੀ ਚ ਹੋਇਆ ਹੈ। ਸੈਂਕੜੇ ਸ਼ਾਦੀਆਂ ਮੈਂ ਆਪਣੇ ਜੀਵਨ ਚ ਵੇਖੀਆਂ ਨੇ, ਪਰ ਐਸੀ ਸ਼ਾਦੀ ਮੈਂ ਪਹਿਲੀ ਵਾਰ ਜੀਵਨ ਚ ਵੇਖੀ ਹੈ ਤੇ ਸ਼ਾਇਦ ਦੁਬਾਰਾ ਮੈਨੂੰ ਕਦੇ ਐਸੀ ਸ਼ਾਦੀ ਵੇਖਣ ਦਾ ਮੌਕਾ ਵੀ ਨਾ ਪ੍ਰਾਪਤ ਹੋਵੇ। ਤੋ ਰਾਏ ਬਲਾਰ ਜੀ ਬੜੇ ਖੁਸ਼ ਹੋਏ। ਪੰਡਿਤ ਹਰਦਿਆਲ ਜੀ ਜੋ ਸਤਿਗੁਰਾਂ ਦੀ ਬੇਦੀਆਂ ਦੀ ਕੁੱਲ ਦੇ ਪੁਰੋਹਿਤ ਸੀ, ਮਹਾਰਾਜ ਜੀ ਦੀ ਮਹਿਮਾ ਸਤਿਗੁਰੂ ਜੀ ਦੇ ਪ੍ਰਕਾਸ਼ ਸਮੇਂ ਹੀ ਜਾਣ ਗਏ ਸਨ। ਪੰਡਿਤ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੇ ਵੀ ਬੰਧਨ ਕੱਟੋ। ਤੋ ਸਤਿਗੁਰੂ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਹੈ ਕਿ ਪੰਡਿਤ ਜੀ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰੋ, ਨਾਮ ਦਾ ਸਿਮਰਨ ਕਰੋ, ਮੁਕਤੀ ਪਰਮੇਸ਼ਰ ਦੇ ਨਾਮ ਚ ਹੀ ਪ੍ਰਾਪਤ ਹੋਣੀ ਹੈ। ਕੁਝ ਸਮੇਂ ਬਾਅਦ ਤੁਸੀਂ ਆਪਣਾ ਇਹ ਸਰੀਰ ਤਿਆਗ ਦੇਣਾ ਕਿਉਂਕਿ ਹੁਣ ਥੋੜੀ ਉਮਰ ਹੀ ਤੁਹਾਡੀ ਬਾਕੀ ਹੈ ਤੇ ਜਿਤਨਾ ਸਮਾਂ ਵਾਹਿਗੁਰੂ ਪਰਮੇਸ਼ਰ ਨੇ ਹੁਣ ਸਵਾ ਤੁਹਾਨੂੰ ਦੇਣਾ ਹੈ ਉਤਨੀ ਦੇਰ ਤੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੋ। ਪ੍ਰਭੂ ਨਾਮ ਦੇ ਜਾਪ ਦੁਆਰਾ ਤੁਸੀਂ ਸਹਿਜੇ ਹੀ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਕਰ ਲਓਗੇ। ਇਹ ਉਪਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਦਿੱਤਾ ਹੈ। ਗੁਰਦੇਵ ਜੀ ਦੇ ਪਵਿੱਤਰ ਪਾਵਨ ਬਚਨ ਸੁਣ ਕੇ ਪੰਡਿਤ ਜੀ ਨਿਹਾਲ ਹੋਏ। ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਸ੍ਰੀ ਰਾਏ ਭੋਏ ਦੀ ਤਲਵੰਡੀ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਕੁਝ ਹੋਰ ਕੌਤਕ ਕੀਤੇ ਹਨ ਉਹ ਕਥਾ ਪ੍ਰਾਰੰਭ ਹੋ ਰਹੀ ਹੈ। ਉਹ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ 24ਵੇਂ ਅਧਿਆਏ ਦੀ ਆਰੰਭਤਾ ਕਰਨ ਤੋਂ ਪਹਿਲਾਂ ਭਾਈ ਸਾਹਿਬ ਜੀ ਮਰਿਆਦਾ ਪੂਰੀ ਕਰ ਰਹੇ ਨੇ ਜੋ ਮੰਗਲਾ ਚਰਨ ਕਰਦੇ ਨੇ ਹਰ ਅਧਿਆਏ ਦੀ ਆਰੰਭਤਾ ਤੇ। ਪਿੱਛੇ 10 ਗੁਰੂ ਸਾਹਿਬਾਨਾਂ ਦਾ ਮੰਗਲ ਕਰ ਆਏ ਹਨ, ਹੁਣ 10ਵੇਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਸਰੂਪ ਗੁਰਬਾਣੀ ਦਾ ਮੰਗਲ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਜੀ ਦੀ ਉਪਮਾ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪਵਿੱਤ ਸੁਧਾ ਕੀ ਤਰੰਗ ਨੀ ਸੀ ਰੋਗ ਭ੍ਰਮ ਪੰਗ ਨੀ ਹੈ।
ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਕਹਿੰਦੇ ਅੰਮ੍ਰਿਤ ਦੇ ਵਾਂਗੂ ਗੁਰੂ ਸਾਹਿਬ ਜੀ ਦੀ ਜੋ ਪਵਿੱਤਰ ਪਾਵਨ ਬਾਣੀ ਹੈ ਉਹ ਅੰਮ੍ਰਿਤ ਦੀ ਨਦੀ ਹੈ। ਤਰੰਗਨੀ ਨਦੀ ਨੂੰ ਆਖਦੇ ਨੇ, ਸੁਧਾ ਕੀ ਤਰੰਗਨੀ ਸੀ। ਗੁਰੂ ਸਾਹਿਬ ਜੀ ਦੀ ਜੋ ਪਵਿੱਤਰ ਅੰਮ੍ਰਿਤ ਸਰੂਪ ਬਾਣੀ ਹੈ ਉਹ ਅੰਮ੍ਰਿਤ ਦੀ ਵਹਿੰਦੀ ਨਦੀ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਬਾਣੀ ਨੂੰ ਅੰਮ੍ਰਿਤ ਨਿਧਾਨ ਕਿਹਾ, ਅੰਮ੍ਰਿਤ ਦਾ ਖਜ਼ਾਨਾ। ਇਹ ਅੰਮ੍ਰਿਤ ਦੀ ਨਦੀ ਦੇ ਸਮਾਨ ਹੈ ਔਰ ਜਿਵੇਂ ਅੰਮ੍ਰਿਤ ਰੋਗ ਕੱਟਦਾ ਹੈ ਇਸੇ ਤਰ੍ਹਾਂ ਜੋ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਸਰੂਪ ਬਾਣੀ ਹੈ ਇਹ ਭਰਮ ਰੂਪੀ ਰੋਗਾਂ ਨੂੰ ਕੱਟ ਦੇਣ ਵਾਲੀ ਹੈ। ਇਹਨੂੰ ਪੜ੍ਹਨ ਨਾਲ ਭਰਮ ਨਹੀਂ ਰਹਿੰਦੇ, ਸੁਣਨ ਨਾਲ ਭਰਮ ਨਿਵਿਰਤ ਹੋ ਜਾਂਦੇ ਨੇ। ਗੁਰਬਾਣੀ ਪੜ੍ਹਨ ਨਾਲ, ਗੁਰਬਾਣੀ ਸੁਣਨ ਨਾਲ ਔਰ ਗੁਰਬਾਣੀ ਵਿਚਾਰਨ ਨਾਲ ਜਿਹੜੇ ਭਰਮ ਰੋਗਾਂ ਵਾਂਗੂ ਸਾਡੇ ਮਨਾਂ ਨੂੰ ਚਿੰਬੜੇ ਹੋਏ ਨੇ ਉਹ ਭਰਮ ਸਤਿਗੁਰੂ ਜੀ ਦੀ ਬਾਣੀ ਕੱਢ ਦਿੰਦੀ ਹੈ। ਗੁਰਬਾਣੀ ਪੜ੍ਹਨ ਵਾਲਿਆਂ ਨੂੰ ਕੋਈ ਭਰਮ ਨਹੀਂ ਰਹਿੰਦਾ, ਉਹਨਾਂ ਦੇ ਭਰਮ ਕੱਟੇ ਜਾਂਦੇ ਹਨ। ਉਸ ਭਰਮਾਂ ਦੇ ਰੋਗਾਂ ਨੂੰ ਇਹ ਭੰਨ ਦੇਣ ਵਾਲੀ ਹੈ।
ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ।
ਔਰ ਸਵੇਤ ਰੰਗਨੀ ਕਹੀਏ ਉਜਵਲ ਹੈ, ਪ੍ਰਕਾਸ਼ ਰੂਪ ਹੈ ਗੁਰੂ ਕੀ ਬਾਣੀ। ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਚਾਨਣਾ ਸਰੂਪ ਹੈ, ਪ੍ਰਕਾਸ਼ ਰੂਪ ਹੈ। ਇਸ ਕਰਕੇ ਮਹਾ ਸਵੇਤ ਰੰਗਨੀ, ਸਵੇਤ ਰੰਗਨੀ ਕਹੀਏ ਉਜਵਲ ਰੰਗ ਵਾਲੀ, ਪ੍ਰਕਾਸ਼ ਰੂਪ ਹੈ। ਔਰ ਮਹਾਨ ਮਨ ਮਾਨੀ ਹੈ, ਜਿਹੜੇ ਵੱਡੇ ਵੱਡੇ ਮਹਾਨ ਪੁਰਖ ਨੇ ਉਹ ਵੀ ਸਤਿਗੁਰਾਂ ਦੀ ਇਸ ਪਵਿੱਤਰ ਪਾਵਨ ਗੁਰਬਾਣੀ ਨੂੰ ਆਪਣੇ ਮਨ ਚ ਮੰਨਦੇ ਤੇ ਪੂਜਦੇ ਤੇ ਨਮਸਕਾਰਾਂ ਕਰਦੇ ਨੇ। ਜੋ ਦੁਨੀਆਂ ਚ ਮਹਾਨ ਗਿਣੇ ਗਏ ਉਹ ਮਹਾਨ ਵਿਅਕਤੀ, ਮਹਾਨ ਪੁਰਖ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਪਾਵਨ ਬਾਣੀ ਨੂੰ ਮੰਨਣ ਵਾਲੇ ਨੇ।
ਕਿਦੋਂ ਇਹ ਹੰਸ ਨੀ ਸੀ ਮਾਨਸ ਵਿਤੰਸ ਨੀ ਹੈ,
ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਹੰਸ ਹੁੰਦਾ ਨਾ, ਹੰਸ ਦਾ ਸੁਭਾਅ ਹੁੰਦਾ ਵੀ ਉਹ ਦੁੱਧ ਤੇ ਪਾਣੀ ਦੋਵਾਂ ਨੂੰ ਵੱਖੋ ਵੱਖਰਾ ਕਰ ਲੈਂਦਾ, ਇਸੇ ਤਰ੍ਹਾਂ ਹੰਸ ਦੇ ਸਮਾਨ ਹੰਸ ਨੀ ਸੀ ਇਹ ਗੁਰਬਾਣੀ ਜਿਹੜੀ ਸੱਚ ਤੇ ਝੂਠ ਨੂੰ ਵੱਖੋ ਵੱਖਰਾ ਕਰਕੇ ਵਿਖਾਉਂਦੀ ਹੈ, ਦੱਸਦੀ ਹੈ ਗੁਰਸਿੱਖਾ ਆ ਸੱਚ ਹੈ ਤੇ ਆ ਝੂਠ ਹੈ, ਝੂਠ ਕਿਵੇਂ ਤਿਆਗਣਾ ਉਹ ਵੀ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚ ਨੂੰ ਕਿਵੇਂ ਗ੍ਰਹਿਣ ਕਰਨਾ ਉਹ ਵੀ ਦੱਸਦੇ ਨੇ, ਸੱਚ ਹੈ ਕੀ ਉਹ ਵੀ ਦੱਸਦੇ ਨੇ ਤੇ ਝੂਠ ਕੀ ਹੈ ਉਹ ਵੀ ਦੱਸਦੇ ਨੇ। ਜਦੋਂ ਮਹਾਰਾਜ ਜੀ ਕਹਿੰਦੇ ਨੇ ਨਾ ਮੂਲ ਮੰਤਰ ਦੇ ਅੰਦਰ ਸੱਤ ਨਾਮ, ਤੇ ਖਾਲਸਾ ਜੀ ਸੱਤ ਨਾਮ ਕਹਿਣ ਨਾਲ ਬਾਕੀ ਸਾਰਾ ਝੂਠ ਆਪਣੇ ਆਪ ਹੀ ਬਿਨਸ ਜਾਂਦਾ, ਫਿਰ ਝੂਠ ਨੂੰ ਝੂਠ ਕਹਿਣ ਦੀ ਲੋੜ ਨਹੀਂ, ਬਸ ਇਹ ਦੱਸ ਦਈਏ ਵੀ ਸੱਚ ਕੀ ਹੈ, ਝੂਠ ਤੇ ਫਿਰ ਆਪਣੇ ਉਹਦੀ ਹੋਂਦ ਹੀ ਮੁੱਕ ਗਈ ਨਾ। ਇੱਕ ਪ੍ਰਭੂ ਦਾ ਨਾਮ ਹੀ ਸੱਤ ਹੈ, ਇਸ ਤਰ੍ਹਾਂ ਹੰਸ ਵਾਂਗੂ ਜਿਵੇਂ ਦੁੱਧ ਤੇ ਪਾਣੀ ਹੰਸ ਵੱਖੋ ਵੱਖਰਾ ਕਰ ਦਿੰਦਾ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਜੋ ਹੈ ਉਹ ਹੰਸਨੀ ਦੇ ਸਮਾਨ ਹੈ ਔਰ ਉਹਦੇ ਸਮਾਨ ਹੋ ਕਰਕੇ ਸੱਚ ਝੂਠ ਦਾ ਨਿਰਣਾ ਕਰਨ ਵਾਲੀ ਹੈ।
ਗੁਨੀਨ ਪਰ ਸੰਸਨੀ ਸਰਬ ਜਗ ਜਾਨੀ ਹੈ,
ਔਰ ਅਵਤੰਸ ਪਦ ਦੇ ਅਰਥ ਇਹ ਹਨ ਕਿ ਸਿਰ ਦਾ ਗਹਿਣਾ, ਸਿਰ ਦਾ ਗਹਿਣਾ ਸਿਰਾਂ ਤੇ ਰੱਖਣ ਵਾਲਾ ਕੋਈ ਗਹਿਣਾ ਉਹਨੂੰ ਅਵਤੰਸਨੀ ਕਹਿੰਦੇ ਨੇ। ਗੁਰੂ ਸਾਹਿਬ ਜੀ ਦੀ ਬਾਣੀ ਤੇ ਸਿਰ ਤੇ ਰੱਖੀ ਜਾਣ ਵਾਲੀ ਸਤਕਾਰ ਨਹੀਂ ਹੈ। ਔਰ ਮਹਾਰਾਜ ਜੀ ਕਹਿੰਦੇ ਜਿਹੜੇ ਵੱਡੇ ਵੱਡੇ ਗੁਨੀਨ ਗੁਨੀ ਲੋਕ ਨੇ ਉਹ ਗੁਰੂ ਸਾਹਿਬ ਜੀ ਦੀ ਬਾਣੀ ਦੀ ਪ੍ਰਸੰਸਾ ਕਰਦੇ ਹਨ। ਗੁਨੀਨ ਪ੍ਰਸੰਸਨੀ, ਗੁਨੀਨ ਲੋਕਾਂ ਵਾਸਤੇ, ਵਿਦਵਾਨ ਲੋਕਾਂ ਵਾਸਤੇ, ਗੁਣੀ ਲੋਕਾਂ ਵਾਸਤੇ ਇਹ ਗੁਰਬਾਣੀ ਪ੍ਰਸੰਸਾ ਕਰਨੇ ਯੋਗ ਹੈ ਔਰ ਸਾਰਾ ਜਗ ਇਸ ਗੁਰਬਾਣੀ ਨੂੰ ਜਾਣਨ ਵਾਲਾ ਹੈ। ਸਾਰੇ ਜਗਤ ਦੇ ਵਿੱਚ ਇਹ ਬਾਣੀ ਜਾਣੀ ਜਾਂਦੀ ਹੈ, ਉਜਾਗਰ ਸਰੂਪ ਹੈ।
ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਚੰਦਰਮਾ ਦੀ ਚਾਂਦਨੀ ਸਮਾਨ ਗੁਰਬਾਣੀ ਦਾ ਪ੍ਰਕਾਸ਼ ਹੈ, ਠੰਡਾ ਠੰਡਾ ਮਿੱਠਾ ਮਿੱਠਾ। ਜਿਵੇਂ ਚੰਦਰਮਾ ਦੀ ਲੋਹ ਹੁੰਦੀ ਹੈ ਨਾ ਪੂਰਨਮਾਸ਼ੀ ਦੀ ਰਾਤ ਨੂੰ, ਭਾਵੇਂ ਗਰਮੀ ਦੇ ਦਿਨ ਹੋਣ, ਤੇ ਚੰਦਰਮਾ ਦੀ ਉਹ ਚਾਂਦਨੀ ਬੜੀ ਮਿੱਠੀ ਮਿੱਠੀ ਹੁੰਦੀ ਹੈ, ਸਰੀਰ ਨੂੰ ਸੁੱਖ ਦਿੰਦੀ ਹੈ ਤੇ ਤਪਸ਼ ਦੂਰ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਵੀ ਗੁਰੂ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਹੈ ਇਹ ਚੰਦਰਮਾ ਦੀ ਚਾਂਦਨੀ ਸਮਾਨ ਹੈ ਤੇ ਮੋਹ ਰੂਪੀ ਤਪਸ਼ ਨੂੰ ਖਤਮ ਕਰਨ ਵਾਲੀ ਹੈ। ਜਿਹੜਾ ਸਾਡੇ ਹਿਰਦਿਆਂ ਵਿੱਚ ਮੋਹ ਦੀ ਤਪਸ਼ ਹੈ ਨਾ, ਉਸ ਮੋਹ ਰੂਪੀ ਤਪਸ਼ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਚੰਦਰਮਾ ਦੀ ਚਾਂਦਨੀ ਸਮਾਨ ਮੰਦ ਕਰਨ ਵਾਲੀ ਹੈ, ਘਟਾ ਦੇਣ ਵਾਲੀ ਹੈ, ਮਨ ਦੇ ਮੋਹ ਦੀ ਤਪਸ਼ ਨੂੰ ਮਿਟਾ ਦੇਣ ਵਾਲੀ ਹੈ।
ਹਿਰਦੇ ਕੀ ਆਨੰਦਨੀ ਸਦੀਵ ਸੁਖਦਾਨੀ ਹੈ,
ਹਿਰਦੇ ਨੂੰ ਆਨੰਦ ਦੇਣ ਵਾਲੀ ਔਰ ਸਦੀਵ ਹੀ ਆਨੰਦ ਦੇਣ ਵਾਲੀ ਗੁਰੂ ਕੀ ਬਾਣੀ, ਸਦਾ ਹੀ ਜਦੋਂ ਪੜ੍ਹ ਲਓ ਉਦੋਂ ਹੀ ਆਨੰਦ ਹੈ, ਜਦੋਂ ਸੁਣ ਲਓ ਉਦੋਂ ਹੀ ਆਨੰਦ ਹੈ, ਜਦੋਂ ਗਾ ਲਓ ਉਦੋਂ ਹੀ ਆਨੰਦ ਹੈ, ਹਰ ਵੇਲੇ ਆਨੰਦ ਹੀ ਦੇਣ ਵਾਲੀ ਗੁਰੂ ਸਾਹਿਬ ਜੀ ਦੀ ਇਹ ਪਵਿੱਤਰ ਪਾਵਨ ਬਾਣੀ ਔਰ ਸਦੀਵ ਸੁਖ ਦੇਣ ਵਾਲੀ ਹੈ। ਸਦੀਵ ਸਦਾ ਲਈ ਇਹਦੇ ਚੋਂ ਸੁਖ ਪ੍ਰਾਪਤ ਹੁੰਦੇ ਨੇ, ਜਦੋਂ ਪੜ੍ਹੀਏ ਜਦੋਂ ਸੁਣੀਏ ਉਦੋਂ ਹੀ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਪ੍ਰੇਮ ਪਟ ਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ,
ਉਹਦੇ ਪ੍ਰੇਮ ਦੀ ਪਟਰਾਣੀ ਹੈ ਗੁਰਬਾਣੀ, ਜਿੱਥੇ ਪ੍ਰੇਮ ਹੁੰਦਾ ਨਾ ਉਥੇ ਬਾਣੀ ਵਸਦੀ ਹੈ। ਤੇ ਖਾਲਸਾ ਜੀ ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰੇਮ ਦੀ ਪਟਰਾਣੀ ਹੈ ਗੁਰਬਾਣੀ, ਸਤਿਗੁਰਾਂ ਦੀ ਇਹ ਬਾਣੀ। ਹੋਰ ਵੀ ਬਾਣੀਆਂ ਨੇ, ਕੋਈ ਵੇਦ ਬਾਣੀ ਹੈ, ਕੋਈ ਹੋਰ ਧਰਮ ਗ੍ਰੰਥਾਂ ਦੀਆਂ ਬਾਣੀਆਂ ਹਨ, ਪਰ ਉਹ ਸਧਾਰਨ ਪਟਰਾਣੀ ਤਾਂ ਇੱਕੋ ਹੀ ਹੁੰਦੀ ਹੈ ਨਾ। ਇਸ ਕਰਕੇ ਸਾਰੀਆਂ ਬਾਣੀਆਂ ਚੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਬਾਣੀਆਂ ਸਿਰ ਬਾਣੀ, ਉਹ ਕਹੀ ਦਿੰਦੇ ਰੋਜ਼ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿੰਨੀਆਂ ਬਾਣੀਆਂ ਨੇ ਨਾ ਦੁਨੀਆਂ ਚ, ਉਹਨਾਂ ਸਾਰੀਆਂ ਬਾਣੀਆਂ ਚੋਂ ਸਿਰ ਸ਼੍ਰੋਮਣੀ ਬਾਣੀ ਸਰਵੋਤਮ ਬਾਣੀ, ਇਸ ਕਰਕੇ ਇਹਨੂੰ ਪਟਰਾਣੀ ਕਿਹਾ, ਇਹ ਪ੍ਰੇਮ ਦੀ ਪਟਰਾਣੀ ਸਿਆਣੀ। ਗਿਆਨ ਕੀ ਜਨਨ ਜਾਨੀ, ਔਰ ਗਿਆਨ ਨੂੰ ਪੈਦਾ ਕਰਨ ਵਾਲੀ ਗਿਆਨ ਦੀ ਮਾਂ ਹੈ ਗੁਰੂ ਸਾਹਿਬ ਦੀ ਬਾਣੀ। ਗਿਆਨ ਇਸ ਗੁਰਬਾਣੀ ਚੋਂ ਪੈਦਾ ਹੁੰਦਾ, ਸਫੁਰਤ ਹੁੰਦਾ, ਇਸ ਕਰਕੇ ਗਿਆਨ ਦੀ ਜਨਨੀ ਹੈ, ਇਹ ਗਿਆਨ ਦੀ ਮਾਤਾ ਹੈ।
ਗੁਨੀ ਪਨੀ ਬਾਨੀ ਤਾਂ ਕੀ ਗੁਰੂ ਗੁਰ ਬਾਨੀ ਹੈ।
ਬੜੇ ਬੜੇ ਗੁਣੀ ਲੋਕਾਂ ਨੇ ਬਾਣੀ ਉਚਾਰੀ ਹੈ, ਵੇਦ ਵਿਆਸ ਜੀ ਨੇ ਵੇਦ ਉਚਾਰਨ ਕੀਤੇ ਨੇ, ਸ਼ੰਕਰਾਚਾਰਿਆ ਜੀ ਨੇ ਅੱਗੇ ਉਨ੍ਹਾਂ ਦਾ ਫਿਰ ਵੇਦ ਪਾਸਿਆ ਕੀਤਾ ਹੈ। ਬੜੇ ਬੜੇ ਗੁਨੀਨ ਲੋਕ ਨੇ ਜਿਨ੍ਹਾਂ ਨੇ ਬੜੀਆਂ ਬੜੀਆਂ ਬਾਣੀਆਂ ਰਚੀਆਂ ਨੇ, ਪਰ ਉਹ ਗੁਣੀ ਭਨੀਆਂ ਜੋ ਉਨ੍ਹਾਂ ਗੁਣੀਆਂ ਨੇ ਬਾਣੀ ਭਣੀ ਉਚਾਰਨ ਕੀਤੀ ਹੈ ਨਾ, ਉਨ੍ਹਾਂ ਸਾਰੀਆਂ ਬਾਣੀਆਂ ਦੀ ਜਿਹੜੀ ਗੁਰੂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ। ਜਿੰਨੀਆਂ ਬਾਣੀਆਂ ਨੇ ਗੁਨੀਨ ਭਨੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ, ਜਿਹੜੀ ਗੁਣੀਆਂ ਨੇ ਬਾਣੀ ਉਚਾਰੀ ਹੈ ਨਾ ਉਨ੍ਹਾਂ ਬਾਣੀਆਂ ਦੀ ਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਗੁਰੂਆਂ ਦੇ ਗੁਰੂ, ਗੁਰੂਆਂ ਦੇ ਗੁਰਦੇਵ ਨੇ। ਇਹ ਮੰਗਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਸੰਤੋਖ ਸਿੰਘ ਜੀ ਨੇ ਗਾਇਆ, ਇਹ ਮੰਗਲ ਕੀਤਾ ਹੈ, ਔਰ ਇਸ ਮੰਗਲ ਨੂੰ ਕਰਨ ਉਪਰੰਤ ਹੁਣ ਅੱਗੇ ਕਥਾ ਦੀ ਪ੍ਰਾਰੰਭਤਾ ਕਰਦੇ ਹਨ।
ਜੋ ਪਈ ਰਹਿਣ ਲਗੇ ਗਤ ਦਾ ਤਲਵੰਡੀ।
ਮੁਕਤੀ ਦਾਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿਚ ਰਹਿ ਕੇ ਕੁਝ ਸਮਾਂ ਬਤੀਤ ਕਰਨ ਲੱਗੇ।
ਜਿਨਕੀ ਕੀਰਤ ਘਰ ਘਰ ਮੰਡੀ,
ਜਿਨ੍ਹਾਂ ਦੀ ਕੀਰਤੀ ਘਰ ਘਰ ਵਿਚ ਮੰਡੀ ਮੰਨੀ ਗਈ ਹੈ। ਮੰਡੀ ਦਾ ਮਤਲਬ ਇੱਥੇ ਹੈ ਮੰਨੀ ਜਾਣਾ, ਜਿਨ੍ਹਾਂ ਦੀ ਕੀਰਤੀ ਜਿਨ੍ਹਾਂ ਦੀ ਉਪਮਾ ਘਰ ਘਰ ਵਿਚ ਮੰਨੀ ਜਾਂਦੀ ਹੈ, ਪੂਜੀ ਜਾਂਦੀ ਹੈ।
ਮਨੁਜ ਪਰਸ ਪਰ ਮਿਲੇ ਸਰਾਹੇ,
ਜਿੰਨੇ ਲੋਕ ਆਪਸ ਵਿਚ ਮਿਲਦੇ ਨੇ ਆਪੋ ਚ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਸਲਾਉਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਨ।
ਫੇਰ ਫੇਰ ਸ੍ਰੀ ਗੁਣ ਅਵਗਾਏ,
ਬਾਰ ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦਾ ਅਵਗਾਹਨ ਕਰਦੇ ਨੇ, ਬਾਰ ਬਾਰ ਮਹਾਰਾਜ ਜੀ ਦੇ ਪਵਿੱਤਰ ਪਾਵਨ ਗੁਣਾਂ ਨੂੰ ਗ੍ਰਹਿਣ ਕਰਦੇ ਹਨ।
ਮਦਰ ਬਚਨ ਜੈ ਮ੍ਰਿਦੁਲ ਸੁਭਾਉ,
ਕੀ ਕਹਿੰਦੇ ਨੇ, ਕਹਿੰਦੇ ਜੀ ਬੜੇ ਮਿੱਠੇ ਮਿੱਠੇ ਬੋਲ ਬੋਲਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ, ਬੜੇ ਮਿੱਠੇ ਸ਼ਬਦ ਆਪਣੀ ਰਸਨਾ ਤੋਂ ਮਿੱਠੇ ਮਿੱਠੇ ਬੋਲ ਕਹਿੰਦੇ ਹਨ, ਔਰ ਜਿਨ੍ਹਾਂ ਦਾ ਸੁਭਾਅ ਬਹੁਤ ਹੀ ਮਿਰਦਲ ਤੇ ਕੋਮਲ ਹੈ।
ਮਦ ਤੇ ਆਦਿਕ ਕਰਮ ਨਕਾਉ,
ਹੰਕਾਰ ਆਦਿਕ ਜਿਹੜੇ ਵਿਕਾਰ ਨੇ ਕੁਕਰਮ ਨੇ ਉਹ ਤਾਂ ਕਹਿੰਦੇ ਉਹਨਾਂ ਦੇ ਨੇੜਿਓ ਤੱਕ ਨੀ ਗੁਜਰਦੇ। ਅਹੰਕ ਬਿਰਤੀ ਹੁੰਦੀ ਹੈ ਨਾ, ਮਦ ਕਹਿੰਦੇ ਨੇ ਹੰਕਾਰ ਨੂੰ, ਅਹੰਕਾਰ ਦੀ ਬਿਰਤੀ ਤਾਂ ਕਹਿੰਦੇ ਉਹਨਾਂ ਦੇ ਕੋਲ ਤੱਕ ਨਹੀਂ ਹੈ, ਕਿਸੇ ਪ੍ਰਕਾਰ ਦੇ ਕੁਕਰਮ ਚ ਪ੍ਰਵਿਰਤ ਨਹੀਂ ਹੁੰਦੇ।
ਔਰ ਉਧਾਰ ਮਤ ਸੰਤ ਸੁਸ਼ੀਲਾ,
ਜਿਨ੍ਹਾਂ ਦਾ ਸੁਭਾਅ ਬੜਾ ਉਧਾਰ ਹੈ, ਖੁੱਲ ਦਿਲੇ ਨੇ, ਖੁੱਲ ਕੇ ਦਾਨ ਕਰਦੇ ਨੇ, ਖੁੱਲ ਕੇ ਬਚਨ ਕਰਦੇ ਨੇ, ਉਧਾਰ ਚਿੱਤ ਵਾਲੇ ਨੇ, ਔਰ ਜਿਨ੍ਹਾਂ ਦਾ ਸੁਭਾਅ ਸੰਤਾਂ ਵਾਲਾ ਸੁਭਾਅ ਹੈ, ਸੁਸ਼ੀਲ ਸੁਭਾਅ ਹੈ।
ਕਰੁਣਾਵਾਨ ਸਰੂਪ ਛਬੀਲਾ,
ਕਰੁਣਾਵਾਨ ਨੇ ਔਰ ਜਿਨ੍ਹਾਂ ਦਾ ਸਰੂਪ ਵੀ ਬਹੁਤ ਸੁੰਦਰ ਹੈ, ਜੋ ਛੈਲ ਛਬੀਲੇ ਸੁੰਦਰ ਸਰੂਪ ਦੇ ਧਾਰਨੀ ਹਨ।
ਵਿਸ਼ੇ ਬਾਸ਼ਨਾ ਕੀ ਜੜ ਨਾਸੀ,
ਵਿਸ਼ੇ ਵਿਕਾਰਾਂ ਦੀ ਤਾਂ ਮਾਨੋ ਨਾ ਅੰਦਰੋਂ ਜੜ ਹੀ ਨਾਸ ਹੋ ਗਈ, ਜੜ ਰਹਿ ਜੇ ਨਾ ਤੇ ਅੱਗੇ ਪੌਦਾ ਫੁੱਟ ਆਉਂਦਾ। ਪਰ ਲੋਕ ਜਿਹੜੇ ਕੀਰਤੀ ਕਰਦੇ ਨੇ ਕਹਿੰਦੇ ਨੇ ਜੀ ਉਹਨਾਂ ਦੇ ਅੰਦਰ ਤਾਂ ਵਿਸ਼ੇ ਵਿਕਾਰਾਂ ਦੀ ਜੜ ਦਾ ਨਾਸ ਹੀ ਹੋ ਗਿਆ, ਜਿੱਥੋਂ ਅੱਗੇ ਵਿਕਾਰ ਫੁੱਟ ਸਕਦੇ ਨੇ ਉਹ ਜੜ ਹੀ ਨਹੀਂ ਰਹੀ, ਕਹਿੰਦੇ ਉਹਨਾਂ ਅੰਦਰੋਂ ਤਾਂ ਵਿਸ਼ੇ ਵਿਕਾਰਾਂ ਦੀ ਜੜ ਵੀ ਨਾਸ ਹੋ ਚੁੱਕੀ ਹੈ।
ਹਰ ਇੱਕ ਸ਼ੋਕ ਤੇਰੀ ਦਾ ਉਦਾਸੀ,
ਔਰ ਉਹਨਾਂ ਦਾ ਹਿਰਦਾ ਉਹ ਹਰ ਵੇਲੇ ਹਰਖ ਤੇ ਸੋਗ ਦੇ ਵਿਚ ਇਕ ਜਿਹਾ ਰਹਿੰਦਾ, ਹਰ ਵੇਲੇ ਉਹ ਪਰਾਮਤਾ ਤੇ ਉਦਾਸੀਨ ਬਿਰਤੀ ਰੱਖਦੇ ਨੇ।
ਔਰ ਸੁਲਤਾਨੇ ਜਾਏ ਕਮਾਈ,
ਦੇਖੋ ਸੁਲਤਾਨਪੁਰ ਸਾਹਿਬ ਚ ਕਿੰਨੀ ਕਮਾਈ ਕੀਤੀ ਇਹਨਾਂ ਨੇ ਮੋਦੀ ਖਾਨੇ ਵਿਚ, ਕਿੰਨੀ ਕਹਿੰਦੇ ਉੱਥੇ ਆਮਦਨੀ ਸੀ, ਹਜ਼ਾਰਾਂ ਲੋਕ ਉੱਥੇ ਗ੍ਰਾਹਕ ਬਣ ਕੇ ਇਹਨਾਂ ਕੋਲ ਸੌਦਾ ਖਰੀਦਦੇ ਸਨ।
ਕਰੀ ਅਦਕ ਜੇ ਤੋਟ ਨਕਾਈ,
ਪਰ ਉੱਥੇ ਕਦੇ ਹਿਸਾਬ ਕਿਤਾਬ ਨਹੀਂ ਸੀ ਰੱਖਦੇ ਵੀ ਕਿੰਨੇ ਆਏ ਨੇ ਤੇ ਕਿੰਨੇ ਦੇਣੇ ਨੇ, ਉਹਦੇ ਬਦਲੇ ਕਿੰਨਾ ਕੁ ਸੌਦਾ ਦੇਣਾ, ਤੇਰਾ ਤੇਰਾ ਕਹਿ ਕੇ ਝੋਲੀਆਂ ਭਰਦੇ ਰਹੇ ਲੋਕਾਂ ਦੀਆਂ। ਪਰ ਵੇਖੋ ਕਦੇ ਉੱਥੇ ਉਹਨਾਂ ਦੇ ਮੋਦੀ ਖਾਨੇ ਚ ਤੋਟਾ ਨਹੀਂ ਆਇਆ, ਕਦੇ ਉਹਨਾਂ ਦੇ ਮੋਦੀ ਖਾਨੇ ਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਈ।
ਦਿਓ ਦਾਨ ਦੀਨਨ ਧਨ ਪੂਰੀ,
ਜਿਨ੍ਹਾਂ ਨੇ ਦੀਨਾਂ ਨੂੰ ਗਰੀਬਾਂ ਨੂੰ ਬਹੁਤ ਦਾਨ ਦਿੱਤਾ, ਅਨੇਕਾਂ ਗਰੀਬਾਂ ਨੂੰ ਇੰਨਾ ਦਾਨ ਦਿੱਤਾ ਵੀ ਮੁੜ ਕੇ ਉਹਨਾਂ ਨੂੰ ਮੰਗਣ ਦੀ ਲੋੜ ਨਹੀਂ ਰਹੀ। ਜਿਹੜੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਕੋਲੋਂ ਝੋਲੀਆਂ ਭਰ ਕੇ ਲੈ ਗਏ ਨਾ, ਉਹਨਾਂ ਨੂੰ ਮੁੜ ਕੇ ਮੰਗਣ ਦੀ ਲੋੜ ਨਹੀਂ ਰਹੀ। ਉਹ ਖੁਦ ਲੋਕਾਂ ਨੂੰ ਦੇਣ ਜੋਗੇ ਹੋ ਗਏ, ਮੰਗਤੇ ਵੀ ਦਾਤੇ ਬਣਾ ਕੇ ਰੱਖ ਦਿੱਤੇ ਗੁਰੂ ਨਾਨਕ ਸਾਹਿਬ ਨੇ, ਏਡੀ ਵੱਡੀ ਸਮਰੱਥਾ ਦੇ ਮਾਲਕ ਨੇ।
ਬਸਰੀ ਕੀਰਤ ਜਹ ਤੈ ਰੂਰੀ,
ਜਿਨ੍ਹਾਂ ਦੀ ਕੀਰਤੀ ਹਰ ਥਾਂ ਤੇ ਪਸਰੀ ਹੋਈ। ਏਦਾਂ ਮਹਾਰਾਜ ਜੀ ਦਾ ਸੁਜਸ ਕਰਦੇ ਨੇ ਲੋਕ ਰਾਏ ਭੋਏ ਦੀ ਤਲਵੰਡੀ ਦੇ ਕਿ ਮਹਾਰਾਜ ਜੀ ਦੇ ਘਰ ਘਰ ਦੇ ਵਿਚ ਕੀਰਤੀ ਪਸਰੀ ਹੋਈ ਹੈ।
ਅਸ ਪ੍ਰਕਾਰ ਨਿਜ ਜਸ ਵਿਸਤਾਰਾ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ, ਮਹਿਮਾ ਹੈ, ਉਹ ਸਾਰੇ ਪਾਸੇ ਪਸਾਰੀ ਹੈ। ਮਹਾਰਾਜ ਜੀ ਦੀ ਵਡਿਆਈ ਸਰਬ ਥਾਵਾਂ ਤੇ ਪਸਰੀ ਹੈ।
ਬਸੇ ਮਾਸ ਇੱਕ ਮੋਖ ਉਧਾਰਾ,
ਮੁਕਤੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਕਰੀਬਨ ਇੱਕ ਮਹੀਨਾ ਇਸੇ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਰਹੇ। ਇੱਕ ਮਹੀਨੇ ਦਾ ਸਮਾਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਸ੍ਰੀ ਨਨਕਾਣਾ ਸਾਹਿਬ ਰਹਿੰਦਿਆਂ ਬੀਤਿਆ ਹੈ।
ਉਨ ਗਮਨਨ ਕੀਨੀ ਤਿਆਰੀ,
ਇੱਕ ਮਹੀਨੇ ਬਾਅਦ ਮਹਾਰਾਜ ਜੀ ਨੇ ਹੁਣ ਚੱਲਣ ਦੀ ਤਿਆਰੀ ਕੀਤੀ ਕਿ ਸੁਲਤਾਨਪੁਰ ਸਾਹਿਬ ਜਾਈਏ, ਉਥੇ ਮੋਦੀ ਖਾਨੇ ਦਾ ਜਿਹੜਾ ਕੰਮ ਹੈ ਉਹ ਜਾ ਕੇ ਸੰਭਾਲੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੁਲਤਾਨਪੁਰ ਸਾਹਿਬ ਚੱਲਣ ਦੀ ਤਿਆਰੀ ਕੀਤੀ।
ਮਿਲਨ ਬੁਲਾਰੇ ਪ੍ਰੀਤ ਵਿਚਾਰੀ,
ਮਹਾਰਾਜ ਜੀ ਨੇ ਰਾਏ ਬੁਲਾਰ ਦੀ ਪ੍ਰੀਤ ਨੂੰ ਵਿਚਾਰਿਆ ਕਿ ਚੱਲਣ ਦੀ ਤਿਆਰੀ ਕਰਨ ਤੋਂ ਪਹਿਲਾਂ ਰਾਏ ਬੁਲਾਰ ਨੂੰ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਰਾਏ ਬੁਲਾਰ ਗੁਰੂ ਸਾਹਿਬ ਨਾਲ ਬੜੀ ਡਾਢੀ ਤੇ ਗੂੜੀ ਪ੍ਰੀਤ ਕਰਦਾ ਸੀ ਤੇ ਮਹਾਰਾਜ ਜੀ ਵੀ ਓਨੀ ਪ੍ਰੀਤ ਅੱਗੋਂ ਕਰਦੇ ਸਨ ਦੁੱਗਣੀ ਕਰਕੇ। ਤੇ ਰਾਏ ਬੁਲਾਰ ਦੇ ਮਨ ਦੀ ਪ੍ਰੀਤ ਸਤਿਗੁਰੂ ਜੀ ਨੇ ਵਿਚਾਰੀ ਤੇ ਚੱਲਣ ਤੋਂ ਪਹਿਲਾਂ ਰਾਏ ਬੁਲਾਰ ਨੂੰ ਮਹਾਰਾਜ ਜੀ ਮਿਲਣ ਵਾਸਤੇ
ਉਤੋਂ ਇਕਾਂਤ ਤਬੇ ਅਵਨੀ ਪਾ
ਚੱਲ ਆਏ ਰਾਏ ਬੁਲਾਰ ਦੇ ਘਰ, ਜਿੱਥੇ ਰਾਏ ਬੁਲਾਰ ਇਕਾਂਤ ਚ ਬੈਠਾ ਸੀ, ਕੋਈ ਨੌਕਰ ਚਾਕਰ ਵੀ ਕੋਲ ਨਹੀਂ। ਜਿੱਥੇ ਰਾਏ ਬੁਲਾਰ ਜੀ ਇਕਾਂਤ ਵਿਚ ਬੈਠੇ ਸਨ,
ਸਾਦਰ ਬੈਸੇ ਜਾਏ ਸਮੀਪਾ,
ਮਹਾਰਾਜ ਜੀ ਨੂੰ ਆਉਂਦਿਆਂ ਵੇਖ ਕੇ ਰਾਏ ਬੁਲਾਰ ਜੀ ਨੇ ਬੜਾ ਸਤਿਕਾਰ ਕੀਤਾ ਤੇ ਬੜਾ ਮਾਣ ਤੇ ਆਦਰ ਦਿੰਦਿਆਂ ਹੋਇਆ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਰਾਏ ਬੁਲਾਰ ਨੇ ਲਾਗੇ ਇੱਕ ਸੁੰਦਰ ਆਸਣ ਤੇ ਬਿਠਾਇਆ ਹੈ।
ਹੱਥ ਬੰਦ ਬਚ ਬਦਤ ਬੁਲਾਰਾ,
ਹੱਥ ਜੋੜ ਕੇ ਰਾਏ ਬੁਲਾਰ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ,
ਪਰਮ ਲਾਭ ਮੁਝ ਦਰਸ ਤੁਮਾਰਾ।
ਰਾਏ ਜੀ ਬੋਲੇ, ਕਹਿਣ ਲੱਗੇ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਦਰਸ਼ਨਾਂ ਚੋਂ ਮੈਨੂੰ ਸ੍ਰੇਸ਼ਟ ਲਾਭ ਮਿਲਿਆ। ਪਰਮ ਲਾਭ, ਇਹੋ ਜਿਹਾ ਲਾਭ ਮਿਲਿਆ, ਲਾਹਾ ਮਿਲਿਆ ਕਿ ਜਿਹੜਾ ਲਾਹਾ ਮੈਨੂੰ ਹੋਰ ਨਹੀਂ ਸੀ ਕਿਤੇ ਮਿਲ ਸਕਦਾ। ਮਹਾਰਾਜ ਜੀ ਆਪ ਜੀ ਦੇ ਪਵਿੱਤਰ ਦਰਸ਼ਨਾਂ ਵਿਚੋਂ ਮੈਨੂੰ ਸ੍ਰੇਸ਼ਟ ਲਾਭ ਦੀ ਪ੍ਰਾਪਤੀ ਹੋਈ ਹੈ।
ਗਿਆਨ ਸ਼ਿਰੋਮਣ ਕਿਰਪਾ ਨਿਧਾਨ ਕਲਾਵਾਨ ਕਲ ਬਿਨ ਗੁਣ ਖਾਨਾ।
ਮਹਾਰਾਜ ਜੀ ਤੁਸੀਂ ਗਿਆਨ ਚ ਸਰਬ ਸ਼੍ਰੋਮਣੀ ਹੋ, ਕਿਰਪਾ ਨਿਧਾਨ ਹੋ, ਸੁਖਦਾਤੇ ਹੋ, ਗਰੀਬ ਨਵਾਜ ਫਿਰ ਤੁਸੀਂ ਕਲਾਵਾਨ ਹੋ, ਕਲਾਵਾਨ ਹੋ, ਔਰ ਕਲਯੁਗ ਦੇ ਕਿਸੇ ਵੀ ਪਾਪ ਦਾ ਆਪ ਜੀ ਕੋਲ ਕੋਈ ਲੇਸ਼ ਨਹੀਂ ਹੈ। ਮਹਾਰਾਜ ਮੇਰੇ ਮਨ ਅੰਦਰ ਆਪ ਜੀ ਪ੍ਰਤੀ ਐਸੀ ਭਾਵਨਾ ਹੈ,
ਫਸਿਓ ਰਹਿਤ ਮੈਂ ਜਗਤ ਕਲੇਸ਼ੂ।
ਮਹਾਰਾਜ ਜੀ ਮੈਂ ਜਗਤ ਦੇ ਕਲੇਸ਼ਾਂ ਵਿਚ ਫਸਿਆ ਰਹਿੰਦਾ, ਸੰਸਾਰ ਦੇ ਅਨੇਕਾਂ ਪ੍ਰਕਾਰ ਦੇ ਕਲੇਸ਼ ਨੇ ਤੇ ਰਾਜਾ ਹੋਣ ਕਰਕੇ ਮੇਰੇ ਕੋਲ ਅਨੇਕ ਪ੍ਰਕਾਰ ਦੀ ਜਿਹੜੀ ਹੈ ਉਹ ਬੰਧਨਾਂ ਦੀ ਬਿਰਤੀ ਬਣੀ ਹੋਈ। ਹਰ ਵੇਲੇ ਜਿਹੜੀ ਬਿਰਤੀ ਹੈ ਉਹ ਖੰਡਾਵ ਚ ਰਹਿੰਦੀ ਹੈ ਤੇ ਖੰਡਾਵ ਚ ਰਹਿਣ ਕਰਕੇ ਮਹਾਰਾਜ ਜੀ ਮੈਂ ਜਗਤ ਦੇ ਕਲੇਸ਼ਾਂ ਵਿਚ ਫਸਿਆ ਹੋਇਆ।
ਰਾਵਰ ਕੀ ਲਾਲਸੋ ਉਪਦੇਸ਼ੂ।
ਮਹਾਰਾਜ ਮੈਂ ਆਪ ਜੀ ਦੇ ਕੋਲੋਂ ਉਪਦੇਸ਼ ਲੈਣ ਦੀ ਇੱਛਾ ਰੱਖਦਾ, ਕਿ ਤੁਸੀਂ ਮੈਨੂੰ ਉਪਦੇਸ਼ ਦਿਓ ਤੇ ਮੇਰੇ ਕਲੇਸ਼ ਕੱਟੇ ਜਾਣ। ਮਹਾਰਾਜ ਜੀ, ਆਪ ਜੀ ਦਾ ਉਪਦੇਸ਼ ਲੈਣ ਦੀ ਲਾਲਸਾ ਉਹ ਮੇਰੇ ਦਿਲ ਵਿੱਚ ਮਨ ਚ ਬਣੀ ਹੋਈ ਹੈ।
ਵਰਤ ਕਿਉਂ ਨਾ ਮੁਜਲਕ ਅਧਿਕਾਰੀ।
ਮਹਾਰਾਜ ਜੀ, ਮੈਨੂੰ ਅਧਿਕਾਰੀ ਸਮਝ ਕੇ ਕਿ ਜਿਹੋ ਜਿਹੇ ਉਪਦੇਸ਼ ਦਾ ਮੈਂ ਅਧਿਕਾਰੀ ਹਾਂ, ਤੈਸਾ ਉਪਦੇਸ਼ ਆਪ ਜੀ ਮੈਨੂੰ ਕਿਉਂ ਨਹੀਂ ਬਖਸ਼ਦੇ? ਸਾਹਿਬ ਜੀ, ਹਜ਼ਾਰਾਂ ਜੀਵਾਂ ਨੂੰ ਤਾਰ ਰਹੇ ਹੋ, ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਆਪ ਜੀ ਕਿਉਂ ਨਹੀਂ ਉਪਦੇਸ਼ ਦਿੰਦੇ?
ਕਟੋ ਨਾ ਬੰਧਨ ਸ਼ਰਨ ਤੁਮਾਰੀ।
ਮਹਾਰਾਜ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਸੀਂ ਮੇਰੇ ਬੰਧਨ ਕਿਉਂ ਨਹੀਂ ਕੱਟਦੇ? ਭਲਾ ਜਿਹੜੇ ਬੰਧਨ ਮੈਨੂੰ ਪਏ ਹੋਏ ਨੇ ਉਹ ਬੰਧਨ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਕੱਟ ਸਕਦੇ ਹੋ, ਐਸਾ ਉਪਦੇਸ਼ ਦਿਓ ਕਿ ਆਪਣੀ ਸ਼ਰਨ ਵਿੱਚ ਪਏ ਨੂੰ ਜਾਣ ਕੇ ਮੈਨੂੰ ਬੰਧਨਾਂ ਤੋਂ ਮੁਕਤ ਕਰ ਦਿਓ, ਮੇਰੇ ਜਨਮ ਮਰਨ ਦੇ ਕਲੇਸ਼ ਕੱਟ ਦਿਓ। ਗਰੀਬ ਨਵਾਜ ਜੀ,
ਸੁਣ ਬੋਲੇ ਸ਼੍ਰੀ ਪੰਕਜ ਬਦਨਾ, ਸਿਮਰੋ ਸਤ ਨਾਮ ਸੁਖ ਸਦਨਾ।
ਸੁਣ ਕੇ ਕਮਲ ਬਦਨ ਸਾਹਿਬ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੋਲੇ, ਜਦੋਂ ਕਿਹਾ ਨਾ ਰਾਏ ਬੁਲਾਰ ਜੀ ਨੇ ਮੈਨੂੰ ਉਪਦੇਸ਼ ਦਿਓ, ਤੋ ਮੇਰੇ ਸਾਹਿਬ ਜੀ ਨੇ ਉਪਦੇਸ਼ ਦਿੱਤਾ ਜਿਹੜਾ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਗਰੀਬ ਨਵਾਜ ਪਾਤਸ਼ਾਹ ਨੇ ਕਮਲ ਜੇ ਸੁੰਦਰ ਬੁੱਖ ਤੋਂ ਬਚਨ ਉਚਾਰੇ, ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ, ਉਸ ਸੁੱਖ ਦੇਣ ਵਾਲੇ ਪਵਿੱਤਰ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪੋ। ਰਾਏ ਬੁਲਾਰ ਜੀ, ਇਸ ਸੱਚੇ ਨਾਮ ਦਾ ਆਪ ਜੀ ਜਾਪ ਜਪੋ।
ਲੱਗਿਓ ਹੁਮਾਊ ਪੰਖ ਜੋ ਸੰਗਾ।
ਜਿਵੇਂ ਹੁਮਾਯੂ ਪੰਛੀ ਹੁੰਦਾ ਹੈ, ਇਹ ਹੁਮਾ ਪੰਛੀ ਖਾਲਸਾ ਜੀ ਐਸਾ ਪੰਛੀ ਜਿਹੜਾ ਆਕਾਸ਼ ਵਿਚ ਹੀ ਰਹਿੰਦਾ, ਧਰਤੀ ਤੇ ਨਹੀਂ ਆਉਂਦਾ, ਆਕਾਸ਼ ਵਿਚ ਹੀ ਆਂਡਾ ਦਿੰਦਾ ਤੇ ਉਹਦੇ ਵਿਚੋਂ ਬੱਚਾ ਸਫੁਰਤ ਹੁੰਦਾ ਹੈ, ਉਹ ਵੀ ਆਕਾਸ਼ ਵਿਚ ਹੀ ਉੱਡ ਜਾਂਦਾ ਹੈ। ਤੇ ਕਹਿੰਦੇ ਹੁਮਾ ਪੰਛੀ ਦੇ ਖੰਭ ਜੇ ਕਿਸੇ ਤੀਰ ਨੂੰ ਲਾ ਕੇ ਕਮਾਣ ਤੇ ਛੱਡੇ ਜਾਣ ਤੇ ਉਹ ਤੀਰ ਵੀ ਉਥੇ ਚੱਲਿਆ ਜਾਂਦਾ ਜਿੱਥੇ ਹੁਮਾ ਪੰਛੀ ਦਾ ਨਿਵਾਸ ਹੁੰਦਾ। ਤੇ ਮਹਾਰਾਜ ਜੀ ਕਹਿਣ ਲੱਗੇ, ਰਾਏ ਬੁਲਾਰ ਜੀ, ਆਹ ਜਿਹੜਾ ਪਵਿੱਤਰ ਨਾਮ ਹੈ ਨਾ, ਇਹ ਹੁਮਾ ਪੰਛੀ ਦੇ ਖੰਭ ਦਾ ਸਹਾਰਾ ਹੈ। ਸਾਡਾ ਜਿਹੜਾ ਇਹ ਸਰੀਰ ਮਨ ਹੈ, ਇਹ ਸਮਝ ਲਓ ਵੀ ਤੀਰ ਦੀ ਕਾਨੀ ਹੈ। ਇਹਦੇ ਨਾਲ ਜੇ ਨਾਮ ਲੱਗ ਜਾਏਗਾ ਨਾ, ਜੁੜ ਜਾਏਗਾ ਸੂਖਮ ਮਨ ਨਾਲ, ਇਹ ਵੀ ਉੱਥੇ ਚਲਾ ਜਾਏਗਾ ਜਿੱਥੋਂ ਨਾਮੀ ਦਾ ਨਾਮ ਇਸ ਧਰਤੀ ਤੇ ਆਉਂਦਾ ਹੈ। ਨਾਮੀ ਦੇ ਦੇਸ਼ ਵਿੱਚ ਉਦਾਹਰਣ ਦੇ ਰਹੇ ਨੇ ਸਾਹਿਬ ਜੀ, ਇਹ ਹੁਮਾ ਪੰਖੀ ਦੇ ਖੰਭ ਜਿਵੇਂ ਕਿਸੇ ਤੀਰ ਨੂੰ ਲੱਗਦੇ ਨੇ।
ਜਬ ਝੂਟੇ ਤਨ ਤੇ ਸੁਖ ਤੰਗਾ।
ਕਹਿੰਦੇ ਜਦੋਂ ਤਨਖ ਦੇ ਵਿੱਚੋਂ ਹੁਮਾ ਪੰਛੀ ਦੇ ਖੰਭਾਂ ਦੇ ਸਮੇਤ ਉਹ ਤੀਰ ਛੁੱਟਦਾ ਹੈ, ਉਸ ਤੀਰ ਨੂੰ ਕਮਾਨ ਚੋਂ ਛੱਡਿਆ ਜਾਂਦਾ ਹੈ।
ਪਰ ਕੇ ਬਲ ਕਰ ਹੋਤ ਉਡਾਊ।
ਉਹਨਾਂ ਖੰਭਾਂ ਦੇ ਸਹਾਰੇ ਨਾਲ ਉਹ ਤੀਰ ਇੰਨਾ ਤਾਕਤਵਰ ਹੋ ਜਾਂਦਾ ਤੇ ਉਸ ਤਾਕਤ ਨੂੰ ਪ੍ਰਾਪਤ ਕਰਕੇ ਉਹ ਤੀਰ ਉੱਡਦਾ ਹੈ।
ਪਹੁੰਚੇ ਸੋ ਜੈ ਦੇਸ਼ ਹੁਮਾਊ।
ਤੇ ਉਹ ਤੀਰ ਉਥੇ ਜਾ ਪਹੁੰਚਦਾ ਜਿੱਥੇ ਹੁਮਾਯੂ ਦਾ ਦੇਸ਼ ਹੈ, ਜਿੱਥੇ ਹੁਮਾਯੂ ਪੰਛੀ ਦਾ ਦੇਸ਼ ਹੈ, ਉਥੇ ਉਹ ਤੀਰ ਜਾ ਪਹੁੰਚਦਾ ਹੈ।
ਬਹੁਰ ਨਾ ਆਏ ਪਰੇ ਕਬ ਧਰਨੀ।
ਤੇ ਉਹ ਤੀਰ ਮੁੜ ਕੇ ਧਰਤੀ ਤੇ ਆ ਕੇ ਨਹੀਂ ਡਿੱਗਦਾ, ਜਿਹਨੂੰ ਹੁਮਾਯੂ ਪੰਛੀ ਦੇ ਖੰਭ ਲੱਗੇ ਹੋਣ ਨਾ ਉੱਥੇ ਹੀ ਚਲਾ ਜਾਂਦਾ ਜਿੱਥੇ ਹੁਮਾ ਹੈ, ਤੇ ਉਹ ਤੀਰ ਮੁੜ ਕੇ ਧਰਤੀ ਤੇ ਨਹੀਂ ਡਿੱਗਦਾ।
ਤੈਸੀ ਰੀਤ ਨਾਮ ਕੀ ਬਰਨੀ।
ਇਹ ਰਾਏ ਬੁਲਾਰ ਜੀ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਰੀਤ ਮਰਿਆਦਾ ਵੀ ਇਸੇ ਤਰ੍ਹਾਂ ਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪੁਨਾ ਪੁਨਾ ਬਾਰ ਬਾਰ ਇਸੇ ਨਾਮ ਨੂੰ ਸੁਰਤੀ ਨਾਲ ਜਪਦੇ ਰਹਿਣਾ। ਰਾਏ ਜੀ, ਐਸੀ ਰੀਤ ਇਸ ਪਵਿੱਤਰ ਪਾਵਨ ਨਾਮ ਦੀ ਹੈ।
ਇੱਕ ਚਿੱਤ ਸਿਮਰੇ ਜੇ ਦਿਨ ਰਾਤੀ, ਛੁਟੇ ਦੇਹ ਤੇ ਹੋਏ ਸੰਗਾਤੀ।
ਜਦੋਂ ਇੱਕ ਚਿੱਤ ਇੱਕ ਮਨ ਹੋ ਕੇ ਰਾਤ ਦਿਨ ਪਰਮੇਸ਼ਰ ਦੇ ਇਸ ਨਾਮ ਨੂੰ ਸਿਮਰੀਏ ਜਪੀਏ ਤੇ ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ ਇੱਕ ਦਿਨ ਐਸਾ ਆਉਣਾ ਜਦੋਂ ਇਸ ਸਰੀਰ ਤੋਂ ਛੁੱਟ ਜਾਣਾ ਜਿਵੇਂ ਕਮਾਨ ਚੋਂ ਤੀਰ ਛੁੱਟਦਾ ਨਾ ਏਦਾਂ ਇੱਕ ਦਿਨ ਇਸ ਸਰੀਰ ਚੋਂ ਸੂਖਮ ਸਰੀਰ ਨੇ ਨਿਕਲਣਾ ਹੈ ਉਹ ਸੂਖਮ ਤੀਰ ਹੀ ਸਮਝ ਲਓ ਨਿਕਲੇਗਾ ਇਸ ਸਰੀਰ ਚੋਂ ਸਥੂਲ ਚੋਂ ਤੇ ਕਹਿੰਦੇ ਉਹ ਤੀਰ ਜਿਸ ਵੇਲੇ ਮਾਨੋ ਸੂਖਮ ਸਰੀਰ ਉਸ ਨਾਮ ਦੇ ਪ੍ਰਭਾਵ ਕਰਕੇ ਜਦੋਂ ਛੁੱਟੇਗਾ
ਜੇ ਨਾਮੀ ਕੋ ਦੇਸ਼ ਸੁਹਾਵਨ
ਨਾਮ ਉਥੇ ਲੈ ਜਾਏਗਾ ਜਿੱਥੇ ਨਾਮੀ ਦਾ ਨਿਵਾਸ ਹੈ ਸੱਚਖੰਡ ਵਸੈ ਨਿਰੰਕਾਰ ਇਹ ਨਾਮ ਨਾਮੀ ਤੱਕ ਲੈ ਜਾਏਗਾ ਨਾਮ ਤੇ ਨਾਮੀ ਚ ਭੇਦ ਨਹੀਂ ਨਾ ਹੈ ਦੋਵੇਂ ਇੱਕ ਮਿੱਕ ਨੇ ਤੇ ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ ਉਹ ਨਾਮ ਉਥੇ ਲੈ ਜਾਏਗਾ ਜਿੱਥੇ ਨਾਮੀ ਦਾ ਦੇਸ਼ ਹੈ ਜਿਸ ਨਾਮੀ ਦੇ ਦੇਸ਼ ਬਾਰੇ ਮਹਾਂਪੁਰਖਾਂ ਭਗਤਾਂ ਅਵਤਾਰਾਂ ਨੇ ਕਿਹਾ ਬੇਗਮ ਪੁਰਾ ਸ਼ਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਥਾਉ ਜਿਸ ਦਰ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਸੋ ਦਰ ਤੇਰਾ ਕਿਹਾ ਉਹ ਕਿਹੋ ਜਿਹਾ ਘਰ ਹੈ ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਨੂੰ ਸੰਭਾਲਦਾ ਸਾਰਿਆਂ ਦੀ ਸਾਰ ਲੈਂਦਾ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਘਰ ਚ ਉਹ ਨਾਮੀ ਦਾ ਘਰ ਹੈ ਉਹ ਨਾਮੀ ਦਾ ਦੇਸ਼ ਹੈ ਤੇ ਉਹ ਦੇਸ਼ ਵਿਸ਼ੇਸ਼ ਜਿਹਾ ਨਹੀਂ ਹੈ ਵੀ ਛੋਟੀ ਜਿਹੀ ਥਾਂ ਤੇ ਹੋਵੇ ਉਹ ਦੇਸ਼ ਸਰਬ ਵਿਆਪਕ ਹੈ ਸਰਬ ਥਾਵਾਂ ਤੇ ਹੈ ਉਸ ਨਾਮੀ ਦੇ ਦੇਸ਼ ਵਿੱਚ ਉਹ ਨਾਮ ਲੈ ਕੇ ਜਾਵੇਗਾ
ਤਾਂ ਕਰੇ ਬਿਨ ਬਿਲਮ ਪੁਚਾਵਨ
ਬਿਨਾਂ ਦੇਰੀ ਤੋਂ ਬਿਨਾਂ ਰੁਕਾਵਟ ਤੋਂ ਨਾ ਵੇ ਮਰਹਿ ਨਾ ਠਾਕੇ ਜਾਹੇ ਮਹਾਰਾਜ ਜੀ ਕਹਿੰਦੇ ਰਾਹ ਚ ਠੱਗੇ ਨਹੀਂ ਜਾਣਗੇ ਰਸਤੇ ਚ ਜੰਮ ਵੀ ਠੱਗਣ ਲੱਗ ਪੈਂਦੇ ਨੇ ਸਾਹਿਬ ਕਹਿੰਦੇ ਠੱਗੇ ਨਹੀਂ ਜਾਣਗੇ ਰਾਹ ਚ ਕੋਈ ਰੁਕਾਵਟ ਨਹੀਂ ਹੋਵੇਗੀ ਮੰਨਾ ਮਾਰਗ ਠਾਕ ਨਾ ਪਾਹੇ ਉਹ ਸਿੱਧੇ ਉੱਥੇ ਜਾਣਗੇ ਜਿੱਥੇ ਨਾਮੀ ਦਾ ਨਿਵਾਸ ਹੈ ਉਸ ਨਾਮ ਦੇ ਪ੍ਰਭਾਵ ਸਦਕਾ ਉਹ ਨਾਮ ਬਿਨਾਂ ਦੇਰੀ ਤੋਂ ਉੱਥੇ ਪਹੁੰਚਾਵੇਗਾ
ਬਹੁਰ ਨਾ ਜਗ ਮੈਂ ਪਾਵੇਂ ਦੇਹੀ ਸਤ ਨਾਮ ਕੇ ਭੇਜ ਸੁਨੇਹੀ
ਰਾਏ ਬੁਲਾਰ ਜੀ ਜਿਵੇਂ ਉਹ ਤੀਰ ਹੁਮਾਯੂ ਦੇ ਪੰਛੀ ਦੇ ਖੰਭਾਂ ਨਾਲ ਲੱਗਾ ਮੁੜ ਕੇ ਜ਼ਮੀਨ ਤੇ ਨੀ ਨਾ ਡਿੱਗਦਾ ਏਦਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜਿਹੜੇ ਜੁੜੇ ਹੋਏ ਨੇ ਉਹ ਵੀ ਮੁੜ ਕੇ ਧਰਤੀ ਤੇ ਜਨਮ ਮਰਨ ਦੇ ਗੇੜਿਆਂ ਵਿਚ ਨਹੀਂ ਆਉਂਦੇ ਉਹਨਾਂ ਦੀ ਅਵਸਥਾ ਵੀ ਐਸੀ ਬਣ ਜਾਂਦੀ ਬਹੁਰ ਹਮ ਕਾਹੇ ਆਵੇਂਗੇ ਆਵਣ ਜਾਣਾ ਹੁਕਮ ਤਿਸੀ ਕਾ ਹੁਕਮੇ ਬੂਝ ਸਮਾਵੇਂਗੇ ਬਹੁਰ ਹਮ ਕਾਹੇ ਆਵੇਂਗੇ ਉਹ ਇਸ ਅਵਸਥਾ ਤੇ ਧਾਰ ਨਹੀਂ ਹੋ ਗਏ ਉਹ ਡੰਕੇ ਦੀ ਚੋਟ ਦੇ ਕਹਿੰਦੇ ਹੁਣ ਅਸੀਂ ਕਾਹਨੂੰ ਆਉਣਾ ਅਸੀਂ ਹੁਕਮ ਬੁੱਝ ਲਿਆ ਉਹਦੇ ਨਾਮ ਦਾ ਤੇ ਹੁਣ ਉਸੇ ਵਿਚ ਹੀ ਸਮਾ ਗਏ ਆ ਭੇਦ ਹੋ ਗਏ ਆ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਸੱਚੇ ਨਾਮ ਦੇ ਸੁਨੇਹੀ ਹੋ ਗਏ ਰਾਏ ਜੀ ਉਹ ਮੁੜ ਕੇ ਇਸ ਧਰਤੀ ਤੇ ਸਰੀਰਾਂ ਵਿਚ ਨਹੀਂ ਆਉਂਦੇ ਉਹ ਜਨਮ ਮਰਨ ਵਿਚ ਨਹੀਂ ਆਉਂਦੇ
ਸੁਣ ਉਪਦੇਸ਼ ਲਗੀ ਲੇਵ ਨਾਮੂ ਜਾਗਿਓ ਪਰਮ ਪ੍ਰੇਮ ਅਭਿਰਾਮੂ
ਇਹ ਗੱਲ ਕੋਈ ਸਧਾਰਨ ਜਿਹਾ ਵਿਅਕਤੀ ਕਹਿੰਦਾ ਹੋਵੇ ਨਾ ਭਾਈ ਨਾਮ ਜਪਿਆ ਕਰੋ ਤੇ ਸੁਣਨ ਵਾਲਿਆਂ ਦੇ ਮਨ ਤੇ ਅਸਰ ਹੁੰਦਾ ਕੋਈ ਸਧਾਰਨ ਜਿਹਾ ਵਿਅਕਤੀ ਕਹੇ ਨਾ ਤਾਂ ਵੀ ਸੁਣਨ ਵਾਲਿਆਂ ਦੇ ਮਨ ਤੇ ਥੋੜਾ ਜਿਹਾ ਅਸਰ ਹੁੰਦਾ ਉਹਦਾ ਮਨ ਅਸਰ ਕਬੂਲਦਾ ਤੇ ਜਿੱਥੇ ਤਿੰਨਾਂ ਲੋਕਾਂ ਦੇ ਪਤੀ ਇਸ ਨਾਮ ਦੇ ਮਾਲਕ ਖੁਦ ਗੁਰੂ ਨਾਨਕ ਸਾਹਿਬ ਆਪ ਜਿਹਨੂੰ ਇਹ ਗੱਲ ਕਹਿੰਦੇ ਹੋਣ ਉਹਦੀ ਸੁਰਤ ਕਹਿੰਦੇ ਉਸੇ ਵੇਲੇ ਨਾਮ ਚ ਜੁੜ ਗਈ ਰਾਏ ਬੁਲਾਰ ਜੀ ਉਸੇ ਵੇਲੇ ਨਾਮ ਚ ਲਿਵ ਖੁੱਬ ਗਈ ਲਿਵ ਲੱਗ ਗਈ ਤੇਲ ਦੀ ਧਾਰਾ ਵੱਤ ਲਿਵ ਕਹਿੰਦੇ ਨੇ ਤੇਲ ਦੀ ਧਾਰਾ ਵੱਤ ਸੁਰਤ ਦਾ ਜੁੜ ਜਾਣਾ ਜਿਵੇਂ ਇੱਕ ਭਾਂਡੇ ਚ ਦੂਸਰੇ ਭਾਂਡੇ ਚ ਤੇਲ ਦੀ ਤੇਲ ਪਾਈਏ ਨਾ ਤੇ ਉਹ ਤੇਲ ਦੀ ਧਾਰ ਵੇਖੀਏ ਨਾ ਇੱਕ ਰਸ ਉਹਦੇ ਚ ਪਾੜਾ ਨਹੀਂ ਹੁੰਦਾ ਇੱਕ ਰਸ ਵਹਿੰਦੀ ਹੈ ਏਦਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਬਾਰ ਬਾਰ ਜਪੀ ਜਾਣਾ ਉਹਨੂੰ ਕਹਿੰਦੇ ਨੇ ਲਿਵ ਲੱਗ ਜਾਣਾ ਸੁਰਤ ਦਾ ਜੁੜ ਜਾਣਾ ਕਿ ਹਰ ਵੇਲੇ ਸੁਰਤ ਦਾ ਪ੍ਰਵਾਹ ਉਸੇ ਵਾਲੇ ਪਾਸੇ ਨੂੰ ਵਹਿ ਟੁਰਨਾ ਅਸਲ ਵਿਚ ਕਰਾਮਾਤ ਕੀ ਹੈ ਕਰਾਮਾਤ ਗੁਰੂ ਖਾਲਸਾ ਜੀ, ਇਹ ਨਹੀਂ ਵੀ ਪਾਣੀ ਨੀਵੇਂ ਥਾਂ ਨੂੰ ਬਹਿ ਟੁਰੇ ਨਾ, ਤੇ ਲੋਕਾਂ ਨੂੰ ਦੱਸੋ ਜੀ ਪਾਣੀ ਵੇਖੋ ਜੀ ਨੀਵੇਂ ਥਾਂ ਨੂੰ ਪਿਆ ਬਹਿੰਦਾ, ਉਹ ਕਹਿੰਦੇ ਇਹਦੇ ਚ ਕਿਹੜੀ ਹੈਰਾਨੀ ਦੀ ਗੱਲ ਹੈ, ਸੁਭਾਅ ਆ ਪਾਣੀ ਦਾ ਨੀਵੇਂ ਥਾਂ ਨੂੰ ਬਹਿਣਾ। ਪਰ ਜੇ ਕੋਈ ਆਖੇ ਜੀ ਵੇਖੋ ਪਾਣੀ ਨੀਵੇਂ ਥਾਂ ਤੋਂ ਉੱਪਰ ਨੂੰ ਜਾ ਰਿਹਾ, ਫਿਰ ਹੈਰਾਨੀ ਨਾਲ ਸਾਰੇ ਵੇਖਦੇ ਜੀ ਤਾਂ ਕਰਾਮਾਤ ਹੈ। ਸੁਰਤੀ ਦਾ ਢੈਂਦੀ ਕਲਾ ਵੱਲ ਬਹਿ ਜਾਣਾ, ਵਿਕਾਰਾਂ ਵਾਲੇ ਪਾਸੇ ਬਹਿ ਜਾਣਾ, ਮਨ ਦਾ ਨੀਵੇਂ ਥਾਂ ਨੂੰ ਬਹਿ ਜਾਣਾ, ਇਹ ਸੁਭਾਵਕ ਹੈ, ਇਹ ਕੋਈ ਕਰਾਮਾਤ ਨਹੀਂ ਹੈ। ਕਰਾਮਾਤ ਇਹ ਹੈ ਗੁਰ ਸ਼ਬਦੀ ਇਹ ਮਨਹੋੜੀ ਹੈ, ਗੁਰੂ ਦੇ ਸ਼ਬਦ ਦੁਆਰਾ ਪੁਨਾ ਪੁਨਾ ਬਾਰ ਬਾਰ ਗੁਰੂ ਮੰਤਰ ਦੀ ਕਮਾਈ ਕਰਦਿਆਂ ਕਰਦਿਆਂ ਨਿਵਾਣ ਵਾਲੇ ਪਾਸੇ ਨੂੰ ਜਾਣ ਵਾਲੇ ਮਨ ਨੂੰ ਉੱਪਰ ਉਠਾਉਂਦਿਆਂ ਹੋਇਆਂ ਦਸਮ ਦੁਆਰ ਵਾਲੀ ਸੁਰਤ ਵਾਲੇ ਪਾਸੇ ਟਿਕਾ ਲੈਣਾ, ਉਹਨੂੰ ਕਹਿੰਦੇ ਨੇ ਕਰਾਮਾਤ। ਹਾਂ ਹੁਣ ਕੋਈ ਕਰਾਮਾਤ ਘਟੀ, ਹੁਣ ਕੋਈ ਅਜਮਤ ਵਰਤੀ, ਹਾਂ ਇਸ ਨੂੰ ਕਹਾਂਗੇ ਕਰਾਮਾਤ ਹੈ। ਤੇ ਮਹਾਰਾਜ ਜੀ ਕਹਿੰਦੇ ਭਾਈ ਨਾਮ ਦੇ ਵਿੱਚ ਲਿਵ ਲੱਗ ਜਾਣੀ, ਇਹਦੇ ਤੋਂ ਵੱਡੀ ਕਰਾਮਾਤ ਹੋਰ ਕੋਈ ਨਹੀਂ ਹੈ। ਸੁਣੇ ਉਪਦੇਸ਼ ਲੱਗੀ ਲਿਵ ਨਾਮੋ। ਰਾਏ ਬੁਲਾਰ ਜੀ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣਦਿਆਂ ਹਰੀ ਦੇ ਨਾਮ ਦੇ ਵਿੱਚ ਲਿਵ ਲੱਗ ਗਈ, ਲਿਵ ਜੁੜ ਗਈ।
ਕਹਿਤ ਗਿਰਾ ਹੈ ਦੀਨ ਬਹੋਰੀ,
ਬੜੇ ਦੀਨ ਹੋ ਕੇ ਬੜੇ ਵਿਨਮਰ ਹੋ ਕੇ ਰਾਏ ਬੁਲਾਰ ਜੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਦਰਸ ਲਾਲ ਸਾਰੇ ਦੇ ਨਥੋਰੀ।
ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਜਿਹੜੀ ਲਾਲਸਾ ਹੈ ਉਹ ਮੇਰੇ ਹਿਰਦੇ ਚ ਕੋਈ ਥੋੜੀ ਨਹੀਂ, ਬਹੁਤ। ਮੇਰਾ ਚਿੱਤ ਕਰਦਾ ਮੈਂ ਹਰ ਵੇਲੇ ਆਪ ਜੀ ਨੂੰ ਆਪਣੇ ਸਾਹਮਣੇ ਬਿਠਾਈ ਰੱਖਾਂ, ਇੱਕ ਟੱਕੀ ਲਾ ਕੇ ਅੱਖਾਂ ਨੂੰ ਫਰਕਾਵਾਂ ਤੱਕ ਨਾ, ਤੇ ਤੁਹਾਡੀ ਮੂਰਤ ਵੇਖੀ ਜਾਵਾਂ ਵੇਖੀ ਜਾਵਾਂ, ਇਹ ਮੇਰੀ ਤਮੰਨਾ ਹੈ, ਇਹ ਮੇਰੀ ਇੱਛਾ ਹੈ।
ਤੁਮ ਗਮਨੇ ਅਬ ਪੁਰ ਸੁਲਤਾਨਾ।
ਮਹਾਰਾਜ ਤੁਸੀਂ ਤਾਂ ਹੁਣ ਤਿਆਰੀਆਂ ਕਰ ਲਈਆਂ ਨੇ ਸੁਲਤਾਨਪੁਰ ਸਾਹਿਬ ਜਾਣ ਦੀਆਂ, ਮੇਰਾ ਕੀ ਹੋਵੇਗਾ, ਤੁਹਾਡੇ ਦਰਸ਼ਨਾਂ ਬਿਨਾਂ ਕਿਵੇਂ ਰਹਾਂਗਾ। ਮਹਾਰਾਜ ਤੁਹਾਡੇ ਦੀਦਾਰਿਆਂ ਬਿਨਾਂ ਮੈਨੂੰ ਇੱਕ ਇੱਕ ਪਲ ਇੱਕ ਇੱਕ ਯੁੱਗ ਦੇ ਸਮਾਨ ਪ੍ਰਤੀਤ ਹੁੰਦਾ, ਤੇ ਕਿਵੇਂ ਕੱਟਾਂਗਾ ਉਹ ਸਮਾਂ। ਮਹਾਰਾਜ ਤੁਸੀਂ ਤਾਂ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲਣ ਦੀ ਤਿਆਰੀ ਕਰ ਲਈ ਹੈ।
ਮੋਏ ਹੋਤ ਬਿਰੇ ਕਸ਼ਟ ਮਹਾਨਾ।
ਮਹਾਰਾਜ ਮੈਨੂੰ ਵਿਛੋੜੇ ਦਾ ਬੜਾ ਕਸ਼ਟ ਹੋਵੇਗਾ, ਜਦੋਂ ਤੁਸੀਂ ਜਾਓਗੇ ਚੱਲੇ ਹੋ ਸੁਲਤਾਨਪੁਰ ਸਾਹਿਬ ਤੇ ਵਿਛੋੜੇ ਦੀ ਉਹ ਤੜਫ ਦਾ ਬੜਾ ਵੱਡਾ ਡਾਢਾ ਕਸ਼ਟ ਹੈ। ਭਾਈ ਗੁਰਦਾਸ ਜੀ ਕਹਿੰਦੇ ਹਜ਼ਾਰਾਂ ਕਿਰਪਾਨਾਂ ਦੀ ਵਾਰ ਇੱਕੋ ਵੇਰੀ ਸਰੀਰ ਤੇ ਹੋਣ, ਹਜ਼ਾਰਾਂ ਬਿੱਛੂ ਇੱਕੋ ਵੇਰੀ ਸਰੀਰ ਤੇ ਡੰਕ ਮਾਰਨ, ਤੇ ਓਨੀ ਪੀੜ ਨਹੀਂ ਹੁੰਦੀ ਜਿੰਨੀ ਪੀੜ ਇੱਕ ਅੱਖ ਦੇ ਫੋਰ ਦੇ ਸਮੇਂ ਵਿੱਚ ਬਿਰਹਾ ਦੀ ਚੋਟ ਦੀ ਹੁੰਦੀ ਹੈ, ਵਿਛੋੜੇ ਦੀ ਚੋਟ। ਮਹਾਰਾਜ ਆਪ ਜੀ ਦੇ ਉਸ ਬਿਰਹਾ ਵਿੱਚ ਮੈਂ ਕਿਵੇਂ ਰਹਾਂਗਾ, ਉਸ ਵਿਛੋੜੇ ਦੇ ਕਸ਼ਟ ਨੂੰ ਮਹਾਨ ਕਸ਼ਟ ਨੂੰ ਮੈਂ ਕਿਵੇਂ ਚੱਲਾਂਗਾ।
ਪ੍ਰੀਤ ਬਿਲੋ ਕਰ ਦੇ ਮੈਂ ਸਾਚੀ।
ਰਾਏ ਬੁਲਾਰ ਦੇ ਮਨ ਦੀ ਇਹ ਸੱਚੀ ਪ੍ਰੀਤ ਵੇਖ ਕੇ, ਜਿਹੜੀ ਡਾਢੀ ਤੇ ਗੂੜੀ ਪ੍ਰੀਤ ਪਈ ਹੋਈ ਉਹ ਵੇਖ ਕੇ,
ਕਮਲ ਬਦਨ ਪੁਨ ਗਿਰਾ ਉਬਾਚੀ।
ਕਮਲ ਦੇ ਸੋਹਣੇ ਮੁਖ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖਾਰ ਬਿੰਦ ਚੋਂ ਅੰਮ੍ਰਿਤ ਸਰੂਪ ਬਚਨ ਉਚਾਰੇ ਤੇ ਕਹਿਣ ਲੱਗੇ,
ਚਿਤ ਚੇਤੇ ਰਾਖੋ ਅਵਨੀਪਾ, ਮੈਂ ਹੋ ਤੁਮਰੇ ਸਦਾ ਸਮੀਪਾ।
ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਰਾਏ ਜੀ ਮੈਂ ਤਾਂ ਦੂਰ ਜਾਂਦਾ ਹੀ ਨਹੀਂ, ਮੈਂ ਤਾਂ ਦੂਰ ਨਹੀਂ ਜਾਂਦਾ, ਤੁਸੀਂ ਆਪਣੇ ਚਿੱਤ ਵਿੱਚ ਸਾਨੂੰ ਰਾਜਨ ਚੇਤੇ ਰੱਖਿਆ ਜੇ, ਤੇ ਮੈਂ ਸਦਾ ਹੀ ਤੁਹਾਡੇ ਸਮੀਪ ਹੋਵਾਂਗਾ, ਸਦਾ ਹੀ ਤੁਹਾਡੇ ਕੋਲ ਖੜਾ ਹੋਵਾਂਗਾ। ਜਦੋਂ ਯਾਦ ਕਰੋਗੇ ਉਦੋਂ ਹੀ ਸਾਹਮਣੇ, ਜਦੋਂ ਚਿੱਤ ਕਰਕੇ ਆਖੋਗੇ ਨਾ ਧੰਨ ਗੁਰੂ ਨਾਨਕ ਸਾਹਿਬ, ਤੇ ਗੁਰੂ ਨਾਨਕ ਸਾਹਿਬ ਸਾਹਮਣੇ ਖਲੋ ਜਾਂਦੇ ਨੇ ਕੋਈ ਨਿਗਾਹ ਨਾਲ ਵੇਖੇ, ਚੇਤੇ ਤਾਂ ਕਰੇ ਕੋਈ ਸੁਰਤੀ ਨਾਲ। ਸਤਿਗੁਰੂ ਜੀ ਕਹਿੰਦੇ ਹੇ ਰਾਜਨ ਹੇ ਅਵਨੀਪ, ਤੁਸੀਂ ਆਪਣੇ ਚਿੱਤ ਵਿੱਚ ਚੇਤੇ ਰੱਖਿਆ ਜੇ, ਮੈਂ ਸਦਾ ਹੀ ਤੁਹਾਡੇ ਸਮੀਪ ਹਾਂ, ਮੈਂ ਸਦਾ ਹੀ ਤੁਹਾਡੇ ਨਾਲ ਹਾਂ।
ਅਸ ਪ੍ਰਕਾਰ ਦੇ ਕਰ ਔਰ ਧੀਰਾ,
ਇਸ ਤਰ੍ਹਾਂ ਦਾ ਧੀਰਜ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਜੀ ਨੂੰ ਦਿੱਤਾ ਹੈ।
ਕਰ ਆਏ ਪੁਨ ਗੁਣੀ ਗਹੀਰਾ,
ਇਹ ਧੀਰਜ ਦੇ ਕੇ ਰਾਏ ਬੁਲਾਰ ਜੀ ਪਾਸੋਂ ਮਹਾਰਾਜ ਜੀ ਵਿਦਾ ਹੋ ਕੇ ਆਪਣੇ ਮਹੱਲਾ ਵਿਚ ਆਪਣੇ ਘਰ ਵਿਚ ਜਿੱਥੇ ਮੇਰੇ ਸਾਹਿਬ ਦਾ ਪ੍ਰਕਾਸ਼ ਹੋਇਆ, ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਮੰਦਰ ਚ ਆਏ ਹਨ।
ਮਿਲੀ ਮਾਤ ਉਰ ਪ੍ਰੇਮ ਬੜਾਈ,
ਅੱਗੇ ਮਾਂ ਦੇ ਮਨ ਚ ਪਿਆਰ ਉਮੜ ਰਿਹਾ, ਪਤਾ ਜੋ ਲੱਗਾ ਸਤਿਗੁਰੂ ਜੀ ਚੱਲੇ ਨੇ, ਮਾਤਾ ਜੀ ਦੇ ਮਨ ਦੇ ਵਿਚ ਭਾਰੀ ਪ੍ਰੇਮ ਹੈ।
ਵਿਛੜਤ ਬਛ ਜਿਉ ਤੇਨ ਲਵਾਈ,
ਜੇ ਕੋਈ ਗਊ ਆਪਣੇ ਬਛੜੇ ਤੋਂ ਵਿਛੜਦੀ ਹੈ ਤੇ ਉਹਦੀ ਦਸ਼ਾ ਵੇਖਣ ਵਾਲੀ ਹੁੰਦੀ ਹੈ, ਉਹ ਪ੍ਰੀਤ ਹੈ ਉਹਦੀ। ਕਹਿੰਦੇ ਏਦਾਂ ਮਾਤਾ ਤ੍ਰਿਪਤਾ ਜੀ ਦੇ ਮਨ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵਿਛੜਨ ਦਾ ਭਾਰੀ ਵਿਰਹਾ ਹੈ, ਭਾਰੀ ਪ੍ਰੇਮ ਹੈ।
ਆਸ਼ਿਕ ਦੇਤ ਪਲੋਸਤ ਮਾਥਾ,
ਮਹਾਰਾਜ ਜੀ ਨੂੰ ਗਲ ਨਾਲ ਲਾਇਆ ਤੇ ਬਾਰ ਬਾਰ ਸਿਰ ਤੇ ਮੇਰਾ ਭਰੇ, ਸਾਹਿਬ ਜੀ ਦੇ ਜਿੱਥੇ ਸਿਰ ਤੇ ਹਰ ਵੇਲੇ ਆਪ ਮਹਾਰਾਜ ਜੀ ਸਾਰੇ ਸਿਰਾਂ ਤੇ ਹੱਥ ਰੱਖਣ ਵਾਲੇ, ਉਹਨਾਂ ਦੇ ਸੀਸ ਤੇ ਮਾਤਾ ਤ੍ਰਿਪਤਾ ਜੀ ਹੱਥ ਰੱਖ ਕੇ ਮੱਥਾ ਪਲੋਸਦੇ ਨੇ।
ਮਨੇ ਮਨਾਵਤ ਸ਼੍ਰੀ ਜਗਨਨਾਥਾ,
ਮਨ ਹੀ ਮਨ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ ਮਾਤਾ ਜੀ।
ਸੁਤ ਕੀ ਕੁਸ਼ਲ ਕਰੋ ਸਭ ਕਾਲਾ,
ਇਹ ਕਹਿੰਦੇ ਨੇ ਹੇ ਅਕਾਲ ਪੁਰਖ ਮੇਰੇ ਪੁੱਤਰ ਦੀ ਸਦਾ ਚੜ੍ਹਦੀ ਕਲਾ ਰੱਖਿਆ ਜੇ, ਮੇਰੇ ਪੁੱਤਰ ਨੂੰ ਸਦਾ ਸੁੱਖ ਬਖਸ਼ਿਆ ਜੇ। ਇਹਦਾ ਮਾਤਾ ਜੀ ਨਾਲੇ ਸਿਰ ਤੇ ਹੱਥ ਰੱਖਦੇ ਤੇ ਸੀਸਾਂ ਦਿੰਦੇ, ਕਹਿੰਦੇ ਹੇ ਅਕਾਲ ਪੁਰਖ ਮੇਰੇ ਪੁੱਤਰ ਨੂੰ ਸਦਾ ਕੁਸ਼ਲ ਸਹਿਤ ਰੱਖਿਆ ਜੇ।
ਮਹਾਪੁਰਖ ਤੁਮ ਦੀਨ ਦਿਆਲਾ,
ਅਕਾਲ ਪੁਰਖ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਮੈਂ ਦੀਨ ਹਾਂ ਤੇ ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਪੁੱਤਰ ਨੂੰ ਸਦਾ ਖੁਸ਼ੀਆਂ ਬਖਸ਼ੋ, ਇਹਨਾਂ ਨੂੰ ਸਦਾ ਵਿਗਾਸ ਤੇ ਖੇੜਾ ਬਖਸ਼ੋ।
ਕਰਿਓ ਮਾਤ ਕੇ ਪਗ ਪਰ ਸੀਸਾ,
ਉਸੇ ਵਕਤ ਸਤਿਗੁਰੂ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਸੀਸ ਰੱਖਿਆ।
ਨਿਕਸੇ ਨਿਜ ਕਰ ਤੇ ਜਗਦੀਸ਼ਾ,
ਜਗਤ ਦੇ ਮਾਲਕ ਸਤਿਗੁਰੂ ਜੀ ਏਦਾਂ ਮਾਤਾ ਜੀ ਨੂੰ ਮਿਲ ਕੇ ਆਪਣੇ ਆਸਣ ਤੋਂ ਮੰਦਰ ਚੋਂ ਬਾਹਰ ਨਿਕਲੇ ਹਨ।
ਪ੍ਰੇਮੀ ਮਿਲੇ ਆਨ ਜੇ ਪੁਰ ਕੇ,
ਜਿੰਨੇ ਸੁਲਤਾਨਪੁਰ ਰਾਏ ਭੋਇਨ ਦੀ ਤਲਵੰਡੀ ਚ ਮਹਾਰਾਜ ਜੀ ਦੇ ਪ੍ਰੇਮੀ ਸਨ, ਮਹਾਰਾਜ ਜੀ ਨਾਲ ਪਿਆਰ ਕਰਨ ਵਾਲੇ ਮਿੱਤਰ ਸਖਾ, ਉਹ ਸਾਰੇ ਆ ਕੇ ਸਤਿਗੁਰਾਂ ਨੂੰ ਮਿਲੇ।
ਪਰਸ ਪਰਸ ਗਮਨੇ ਪਗ ਗੁਰ ਕੇ,
ਮਹਾਰਾਜ ਜੀ ਦੇ ਚਰਨ ਪਰਸ ਪਰਸ ਕੇ ਜਾਂਦੇ ਨੇ ਸਾਰੇ, ਮਹਾਰਾਜ ਜੀ ਨੂੰ ਈਸ਼ਵਰ ਸਰੂਪ ਪਰਮੇਸ਼ਵਰ ਰੂਪ ਸਮਝ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਪਰਸ ਪਰਸ ਕੇ ਗਏ ਹਨ।
ਵਾਹਿਨ ਪਏ ਅਰੂਢ ਸਵਾਮੀ,
ਔਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਵਾਹਨ ਤੇ ਸਵਾਰ ਹੋਏ ਨੇ।
ਦੀਨ ਬੰਦ ਪ੍ਰਭ ਅੰਤਰ ਜਾਮੀ,
ਜੋ ਦੀਨਾਂ ਦੇ ਬੰਧੂ ਤੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹਨ।
ਸਿਖਵਨ ਕਾਲੂ ਦੇਵਤ ਪੂਰੀ,
ਜਦੋਂ ਸਤਿਗੁਰੂ ਜੀ ਚੱਲੇ ਤੇ ਪਿਤਾ ਜੀ ਆਪਣੀ ਡਿਊਟੀ ਕਿਵੇਂ ਭੁੱਲ ਸਕਦੇ ਸਨ, ਪਿਤਾ ਜੀ ਨੇ ਵੀ ਆਪਣੀ ਡਿਊਟੀ ਨਿਭਾਈ ਜਿਹੜੀ ਸਿੱਖਿਆ ਦਿੰਦੇ ਸੀ ਧਨ ਜੋੜਨ ਦੀ, ਉਹ ਸਿੱਖਿਆ ਦੇਣ ਲੱਗੇ ਪਿਤਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ।
ਧਨ ਖਾਟਨ ਕੀ ਜੇ ਬਿਦਰੂਰੀ,
ਧਨ ਕਮਾਉਣ ਦੀ ਜਿਹੜੀ ਚੰਗੀ ਵਿਧੀ ਹੈ ਵੀ ਕਿਹੜੇ ਢੰਗ ਨਾਲ ਵਪਾਰ ਕਰਨਾ ਚਾਹੀਦਾ, ਉਹ ਗੱਲਾਂ ਪਿਤਾ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ।
ਸੁਣੋ ਤਾਤ ਅਬ ਪਾਸਨ ਬੰਦਾ,
ਕਹਿੰਦੇ ਪੁੱਤਰ ਜੀ ਹੁਣ ਤੁਸੀਂ ਇਕੱਲੇ ਨਹੀਂ, ਤੁਸੀਂ ਹੁਣ ਦੋ ਹੋ ਗਏ ਜੇ, ਤੁਹਾਡੀ ਸ਼ਾਦੀ ਹੋ ਗਈ ਹੈ ਤੇ ਹੁਣ ਤੁਹਾਡੇ ਨਾਲ ਅਰਧਾਂਗਿਨੀ ਹੈ, ਅੱਧਾ ਅੰਗ ਜੋ ਸਰੀਰ ਦਾ ਗਿਣਿਆ ਜਾਏ, ਤੇ ਹੁਣ ਤੁਸੀਂ ਵਿਆਹੇ ਗਏ ਹੋ, ਤੁਸੀਂ ਸ਼ਾਦੀ ਸ਼ੁਦਾ ਹੋ।
ਯਾ ਮੈਂ ਨਾਨਾ ਵਿਦ ਕੇ ਧੰਦਾ,
ਜਿਹੜੇ ਗ੍ਰਿਸਤੀ ਬਣ ਜਾਂਦੇ ਨੇ ਨਾ, ਤੇ ਗ੍ਰਿਸਤੀਆਂ ਨੂੰ ਕਈ ਪ੍ਰਕਾਰ ਦੇ ਕੰਮ ਕਾਰ ਕਰਨੇ ਪੈਂਦੇ ਨੇ, ਗ੍ਰਿਸਤੀਆਂ ਦੇ ਕਈ ਪ੍ਰਕਾਰ ਦੇ ਵਿਹਾਰ ਹੁੰਦੇ ਨੇ।
ਬਹੁਤੋ ਬਿਤ ਇਕੱਤਰ ਸੋ ਕਰੀਏ,
ਉਹ ਜਿਹੜੇ ਕੰਮ ਕਾਰ ਨੇ ਮਾਇਆ ਬਿਨਾਂ ਨਹੀਂ ਹੁੰਦੇ, ਗ੍ਰਿਸਤੀਆਂ ਦੇ ਜਿਹੜੇ ਕੰਮ ਕਾਰ ਨੇ ਉਹ ਧਨ ਬਿਨਾਂ ਨਹੀਂ ਹੁੰਦੇ, ਇਸ ਕਰਕੇ ਲਾਲ ਜੀ ਜਿਹੜੀ ਹੁਣ ਪਹਿਲੀ ਬਿਰਤੀ ਸੀ ਨਾ ਉਹ ਛੱਡ ਦਿਓ ਦਾਨ ਪੁੰਨ ਕਰਨ ਵਾਲੀ, ਤੇ ਹੁਣ ਮਾਇਆ ਨਾ ਇਕੱਠੀ ਕਰਿਆ ਕਰੋ ਸੰਬੰਧਿਤ, ਕਿਉਂਕਿ ਵਿਆਹ ਹੋ ਗਿਆ ਸ਼ਾਦੀ ਹੋ ਗਈ ਹੈ ਤੁਹਾਡੀ, ਤੇ ਸ਼ਾਦੀ ਤੋਂ ਬਾਅਦ ਫਿਰ ਅਨੇਕ ਪ੍ਰਕਾਰ ਦੇ ਕਾਰ ਵਿਹਾਰ ਹੁੰਦੇ ਨੇ ਘਰਾਂ ਦੇ ਜਿਹੜੇ ਧਨ ਬਿਨਾਂ ਨਹੀਂ ਹੁੰਦੇ।
ਪਰਿਵਾਰਨ ਕੋ ਖਰਚ ਵਿਚਰੀਏ,
ਪਰਿਵਾਰਾਂ ਦੇ ਟੱਬਰਾਂ ਦੇ ਨਾ ਬੜੇ ਖਰਚ ਹੁੰਦੇ ਨੇ। ਕੱਲ ਨੂੰ ਤੁਹਾਡੇ ਬੱਚੇ ਹੋਣਗੇ, ਉਹਨਾਂ ਬੱਚਿਆਂ ਦਾ ਖਰਚ ਹੋਵੇਗਾ, ਘਰ ਵਿਚ ਲੂਣ ਮਿਰਚ ਮਸਾਲਾ ਸਭ ਕੁਝ ਚਾਹੀਦਾ, ਉਹਦੇ ਵਾਸਤੇ ਹੁਣ ਉਹ ਧਨ ਤੋਂ ਬਿਨਾਂ ਥੋੜੀ ਆਉਣਾ। ਇਸ ਕਰਕੇ ਤੁਸੀਂ ਹੁਣ ਧਨ ਜੋੜਨ ਵਾਲੇ ਪਾਸੇ ਖਿਆਲ ਰੱਖਣਾ।
ਪੂਰਬ ਕੀ ਉਦਾਰਤਾ ਤਿਆਗੋ,
ਜਿਹੜੀ ਪਹਿਲਾਂ ਵਾਲੀ ਦੀ ਉਦਾਰਤਾ ਹੈ ਨਾ ਤੁਹਾਡੀ, ਇਹ ਤੁਸੀਂ ਹੁਣ ਛੱਡ ਦਿਓ।
ਗ੍ਰਿਸਤੀ ਮਨੁਜਨ ਕੇ ਮਨ ਲਾਗੋ,
ਜਿਵੇਂ ਆਮ ਗ੍ਰਿਸਤੀ ਟੁਰਦੇ ਨੇ ਨਾ ਮਾਇਆ ਜੋੜ ਕੇ ਰੱਖਦੇ ਨੇ, ਉਹਨਾਂ ਵਾਂਗੂ ਹੁਣ ਵਿਚਰਿਆ ਕਰੋ। ਗ੍ਰਿਸਤੀਆਂ ਵਾਲਾ ਜਿਹੜਾ ਰਾਹ ਹੈ ਉਹ ਹੁਣ ਤੁਸੀਂ ਧਾਰਨ ਕਰ ਲਵੋ।
ਧਨੀ ਪੁਰਖ ਸਭ ਮੈਂ ਪ੍ਰਧਾਨਾ,
ਜਿਹੜਾ ਧਨੀ ਹੁੰਦਾ ਨਾ ਧਨਵਾਨ, ਉਹ ਸਾਰਿਆਂ ਵਿਚ ਪ੍ਰਧਾਨ ਗਿਣਿਆ ਜਾਂਦਾ।
ਧਨੀ ਮੂਡ ਕੋ ਕਹਿਤ ਸੁਜਾਨਾ,
ਕੋਈ ਮੂਰਖ ਵੀ ਹੋਵੇ ਪਰ ਉਹਦੇ ਕੋਲ ਧਨ ਹੋਵੇ ਤੇ ਦੁਨੀਆਂ ਦੇ ਲੋਕ ਉਹਨੂੰ ਇਹ ਨਹੀਂ ਕਹਿੰਦੇ ਮੂਰਖ, ਕਹਿੰਦੇ ਸਿਆਣਾ ਹੈ। ਜਿਹਦੇ ਘਰ ਸੰਪੈ, ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ, ਸਿਆਣਿਆਂ ਦੀਆਂ ਕਹਾਵਤਾਂ ਨੇ। ਤੇ ਪਿਤਾ ਜੀ ਕਹਿੰਦੇ ਵੀ ਜਿਹੜਾ ਕੋਈ ਮੂਰਖ ਵੀ ਹੋਵੇ ਨਾ ਧਨਵਾਨ, ਤੇ ਉਹਨੂੰ ਲੋਕ ਮੂਰਖ ਨਹੀਂ ਸਿਆਣਾ ਕਹਿੰਦੇ ਨੇ।
ਮਿਲੇ ਧਨੀ ਕੋ ਸਕਲ ਭਲਾਈ,
ਜਿਹੜਾ ਧਨਵਾਨ ਹੁੰਦਾ ਹੈ ਸਾਰੇ ਉਹਨੂੰ ਚੰਗੇ ਤਰੀਕੇ ਨਾਲ ਆ ਕੇ ਮਿਲਦੇ ਨੇ, ਬੜਾ ਸਤਿਕਾਰ ਦੇ ਕੇ ਮਿਲਦੇ ਨੇ।
ਧਨ ਬਿਨ ਕਾਰਜ ਵੈ ਨਹਿਰਾਈ,
ਦੁਨੀਆਂ ਦੇ ਜਿਹੜੇ ਕੰਮ ਨੇ ਧਨ ਬਿਨਾਂ ਰਾਈ ਮਾਤਰ ਵੀ ਕੰਮ ਨਹੀਂ ਕੋਈ ਹੁੰਦਾ।
ਜਿਉਂ ਧਨ ਨਿਭੈ ਪ੍ਰਾਣ ਆਧਾਰਾ,
ਜਿਵੇਂ ਸਰੀਰ ਪ੍ਰਾਣਾਂ ਦੇ ਆਸਰੇ ਚੱਲਦਾ, ਪ੍ਰਾਣਾਂ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ, ਜਿਵੇਂ ਤਨ ਪ੍ਰਾਣਾਂ ਦੇ ਆਧਾਰ ਤੇ ਚੱਲਦਾ,
ਤਿਉਂ ਤਨ ਤੇ ਸਭ ਜਗ ਵਿਵਹਾਰਾ,
ਜਿਦਾਂ ਮਾਇਆ ਨਾਲ ਸਾਰੇ ਸੰਸਾਰ ਦੇ ਕੰਮ ਚੱਲਦੇ ਨੇ, ਜਗਤ ਦੇ ਜਿਹੜੇ ਵਿਵਹਾਰ ਨੇ ਉਹ ਮਾਇਆ ਨਾਲ ਚੱਲਦੇ ਨੇ, ਧਨ ਨਾਲ ਚੱਲਦੇ ਨੇ।
ਜਿਉਂ ਜਲਹੀਨ ਨ ਤਾਲ ਸੁਹਾਵਾ,
ਜਿਵੇਂ ਪਾਣੀ ਤੋਂ ਬਿਨਾਂ ਕੋਈ ਸਰੋਵਰ ਚੰਗਾ ਲੱਗਦਾ, ਜਿਹਦੇ ਚ ਪਾਣੀ ਨਾ ਹੋਵੇ ਉਹਦੇ ਚ ਗਾਹ ਵੀ ਦਿਸਦੀ ਹੈ, ਚਿੱਕੜੀ ਦਿਸਦਾ, ਜਿਵੇਂ ਕੋਈ ਪਾਣੀ ਬਿਨਾਂ ਤਲਾਬ ਚੰਗਾ ਨਹੀਂ ਲੱਗਦਾ।
ਤਿਉਂ ਧਨ ਬਿਨ ਨਰ ਸ਼ੋਭ ਨਾ ਪਾਵਾ,
ਇਹਦਾ ਧਨ ਬਿਨਾਂ ਬੰਦਾ ਸ਼ੋਭਾ ਨਹੀਂ ਪਾਉਂਦਾ, ਉਹਨੂੰ ਕਿਤੇ ਮਾਣ ਨਹੀਂ ਮਿਲਦਾ।
ਸਜਲ ਮੇਘ ਬਿਨ ਜਿਉਂ ਪ੍ਰਿਖਾ ਨਾਈ,
ਜਿਵੇਂ ਆਕਾਸ਼ ਦੇ ਵਿਚ ਬੱਦਲ ਤਾਂ ਓਦਾਂ ਵੀ ਛਾਏ ਰਹਿੰਦੇ ਨੇ, ਪਰ ਇਕ ਪਾਣੀ ਵਾਲੇ ਬੱਦਲ ਹੁੰਦੇ ਨੇ, ਇਕ ਨਿਰਸ ਜਿਨ੍ਹਾਂ ਚ ਪਾਣੀ ਨਹੀਂ ਹੁੰਦਾ, ਜਿਹੜੇ ਜਲ ਵਾਲੇ ਮੇਘ ਹੁੰਦੇ ਨੇ ਉਹਨਾਂ ਤੋਂ ਬਿਨਾਂ ਖੇਤੀ ਨਹੀਂ ਉਗਿਆ ਕਰਦੀ।
ਧਨ ਬਿਹੀਨ ਤਿਉਂ ਬਣਜ ਨਾ ਆਈ,
ਇਹਦਾ ਜਿਹੜਾ ਧਨ ਤੋਂ ਬਿਹੂਣਾ ਆ ਨਾ ਉਹ ਬੰਦਾ ਵਣਜ ਵਪਾਰ ਨਹੀਂ ਕਰ ਸਕਦਾ, ਵਪਾਰ ਵੀ ਧਨ ਨਾਲ ਹੀ ਹੁੰਦੇ ਨੇ।
ਯਾ ਬਿਦ ਨਾਨਾ ਜੁਗਤ ਉਚਾਰ ਕੇ,
ਕਈ ਯੁਗਤੀਆਂ ਪਿਤਾ ਮਹਿਤਾ ਕਾਲੂ ਜੀ ਉਚਾਰਨ ਕਰਕੇ,
ਸਮਝਾਵਤ ਕਾਲੂ ਹਿਤ ਕਰਕੇ,
ਬੜਾ ਹਿਤ ਕਰ ਕਰਕੇ। ਲਾਲ ਜੀ ਹੁਣ ਮੇਰੀਆਂ ਗੱਲਾਂ ਹਵਾ ਚ ਨਾ ਉਡਾ ਦਿਆ ਜੇ, ਚੇਤੇ ਰੱਖਿਆ ਜੇ, ਤੁਸੀਂ ਹੁਣ ਵਿਆਹੇ ਗਏ ਹੋ, ਸ਼ਾਦੀ ਸ਼ੁਦਾ ਹੋ ਗਏ ਹੋ, ਧਨ ਸੰਭਾਲੋ ਗਏ, ਅੱਗੇ ਤਾਂ ਘਰਾਂ ਦੇ ਕਾਰ ਵਿਹਾਰ ਚੱਲਣਗੇ, ਧਨ ਬਿਨਾਂ ਜਗਤ ਦੇ ਵਿਵਹਾਰ ਹੋ ਹੀ ਨਹੀਂ ਸਕਦੇ। ਇਹ ਤਾਂ ਬੜੀਆਂ ਉਕਤੀਆਂ ਜੁਗਤੀਆਂ ਕਹਿ ਕੇ ਪਿਤਾ ਜੀ ਹਿੱਤ ਨਾਲ ਸਮਝਾਉਂਦੇ ਨੇ।
ਰਾਵਰ ਪਾਖਤ ਬਚਨ ਜਥਾ ਜੀ,
ਅੱਗੋਂ ਸਤਿਗੁਰੂ ਜੀ ਕਹਿਣ ਲੱਗੇ ਪਿਤਾ ਜੀ ਸਤ ਬਚਨ ਜਿਵੇਂ ਕਹਿੰਦੇ ਉਸੇ ਤਰ੍ਹਾਂ ਹੀ ਹੋਵੇਗਾ, ਅਸੀਂ ਧਨ ਸੰਭਾਲ ਹੀ ਰਹੇ ਹਾਂ, ਉਹ ਧਨ ਜਿਹੜਾ ਦੋਹਾਂ ਜਹਾਨਾਂ ਚ ਕੰਮ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੋਂ ਪਿਤਾ ਜੀ ਨੂੰ ਕਹਿੰਦੇ ਭਲਾ ਜੀ, ਕਦੇ ਨਹੀਂ ਸੀ ਕਹਿੰਦੇ ਪਿਤਾ ਜੀ ਨਹੀਂ ਮੈਂ ਨਹੀਂ ਇਹ ਕੰਮ ਕਰਨਾ। ਤੇ ਪਿਤਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਯਥਾ ਜੀ, ਜੋ ਤੁਸੀਂ ਕਿਹਾ ਇਸੇ ਤਰ੍ਹਾਂ ਹੀ ਹੈ।
ਭਲੀ ਬਾਤ ਪਿਤ ਕਰੋ ਤਥਾ ਜੀ,
ਪਿਤਾ ਜੀ ਇਹੀ ਭਲੀ ਗੱਲ ਹੈ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੇਖਾਂਗੇ ਜੇ ਉਸੇ ਤਰ੍ਹਾਂ ਹੋਇਆ। ਅੱਗੇ ਕਰਤਾਰ ਦੀ ਰਜਾ ਹੈ।
ਅਸ ਕਹਿ ਕੀਨੀ ਪੁੱਤ ਅਸ ਪੈ ਕੀਨੀ ਪੁਨ ਪਦ ਬੰਦਨ,
ਸਤਿਗੁਰੂ ਜੀ ਨੇ ਪਿਤਾ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਗਮਨੇ ਮਾਰਗ ਦੋਖ ਨਿਕੰਦਨ,
ਮੁਕਤੀ ਦਾ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਚੱਲਣ ਨੂੰ ਤਿਆਰ ਹੋ ਕੇ ਚੱਲੇ ਹਨ।
ਬੰਦ ਸੁਲੱਖਣੀ ਸਾਸੂ ਚਰਨਾ,
ਮਾਤਾ ਸੁਲੱਖਣੀ ਜੀ ਡੋਲੇ ਚ ਬਹਿਣ ਤੋਂ ਪਹਿਲਾਂ ਆਪਣੇ ਸਾਸੂ ਭਾਵ ਮਾਤਾ ਤ੍ਰਿਪਤਾ ਜੀ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਮਿਲਕ ਸਨੇਹ ਸੰਗ ਕਰ ਕਰੁਣਾ,
ਬੜੀ ਕਰੁਣਾ ਨਾਲ ਬੜੀ ਦਇਆ ਨਾਲ ਮਾਤਾ ਤ੍ਰਿਪਤਾ ਜੀ ਆਪਣੀ ਨੂੰਹ ਰਾਣੀ ਸੁਲੱਖਣੀ ਨੂੰ ਮਿਲਦੇ ਹਨ।
ਗਈ ਆਸ਼ਿਕਾ ਚਿਤ ਹਿਤਕਾਰੀ,
ਸਿਰ ਤੇ ਹੱਥ ਰੱਖ ਕੇ ਤੇ ਗਲ ਨਾਲ ਲਾ ਕੇ ਤੇ ਬੜੀ ਹਿੱਤ ਵਾਲੀ ਬੜੇ ਪਿਆਰ ਵਾਲੀ ਅਸੀਸ ਉਹ ਮਾਤਾ ਜੀ ਦਿੰਦੇ ਹਨ।
ਸਦਾ ਸੁਹਾਗ ਸਹਿਤ ਸੁਖ ਪਾਰੀ,
ਕਹਿੰਦੇ ਧੀ ਰਾਣੀਏ ਤੂੰ ਸਦਾ ਸੁਹਾਗਣ ਰਹਿ। ਇਹ ਅਸੀਸ ਮਾਤਾ ਜੀ ਦੇ ਰਹੇ ਮਾਤਾ ਤ੍ਰਿਪਤਾ ਜੀ ਮਾਤਾ ਸੁਲੱਖਣੀ ਜੀ ਨੂੰ, ਤੁਸੀਂ ਸਦਾ ਸੁਹਾਗਣ ਰਹੋ, ਤੁਹਾਨੂੰ ਭਾਰੇ ਸੁਖ ਪ੍ਰਾਪਤ ਹੋਣ।
ਭਾਗਵਾਨ ਸੁਤ ਕੀਵੇ ਮਾਤਾ,
ਬੜੇ ਭਾਗਾਂ ਵਾਲੇ ਪੁੱਤਰ ਦੀ ਮਾਂ ਹੋਵੇ। ਪੁੱਤਰ ਵਾਰੀ ਦਾ ਪੁੱਤਰ ਦਾ ਵੀ ਵਰ ਦਿੱਤਾ ਮਾਤਾ ਤ੍ਰਿਪਤਾ ਜੀ ਨੇ, ਭਾਗਾਂ ਵਾਲੇ ਤੇਜਸਵੀ ਪੁੱਤਰ ਦੀ ਤੂੰ ਮਾਂ ਹੋਵੇ।
ਪਤੀ ਕੀ ਪ੍ਰੀਤ ਰਹੇ ਸਭ ਪਾਤਾ,
ਤੇਰੇ ਮਨ ਚ ਤੇਰੇ ਪਤੀ ਦੀ ਪ੍ਰੀਤ ਸਰਵ ਪ੍ਰਕਾਰ ਕਰਕੇ ਬਣੀ ਰਹੇ, ਤੇਰੇ ਚਿੱਤ ਚ ਤੇਰੇ ਪਤੀ ਦੀ ਪ੍ਰੀਤ ਬਣੀ ਰਹੇ।
ਜੜ ਡੋਰੇ ਗਮਨੀ ਮਗ ਮਾਈ,
ਇਸ ਤਰ੍ਹਾਂ ਮਾਤਾ ਜੀ ਨੂੰ ਮਿਲ ਕੇ ਪਿਤਾ ਜੀ ਨੂੰ ਮਿਲ ਕੇ ਮਾਤਾ ਸੁਲੱਖਣੀ ਜੀ ਡੋਲੇ ਚ ਸਵਾਰ ਹੋਏ ਤੇ ਚੱਲ ਪਏ।
ਦੋਹੇ ਦਿਸ਼ ਵਿਚਰਨ ਜਿਨ ਹਿਤ ਨਾਈ,
ਕਹਿੰਦੇ ਮਾਤਾ ਜੀ ਦੇ ਮਨ ਚ ਵੀ ਇੱਛਾ ਹੈ ਕਿ ਮੈਂ ਇੱਥੇ ਮਾਤਾ ਤ੍ਰਿਪਤਾ ਕੋਲ ਰਵਾਂ, ਪਰ ਹੁਕਮ ਹੈ, ਉਸ ਹੁਕਮ ਦੇ ਵਿਚ ਮਾਤਾ ਸੁਲੱਖਣੀ ਜੀ ਬੱਧੇ ਹੋਏ ਡੋਲੇ ਚ ਸਵਾਰ ਹੋ ਕੇ ਚੱਲੇ ਨੇ। ਮਾਤਾ ਤ੍ਰਿਪਤਾ ਦਾ ਮਨ ਨਹੀਂ ਕਰਦਾ ਵੀ ਵਿਛੋੜਾ ਹੋਵੇ।
ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਸ੍ਰੀ ਸੁਲਤਾਨਪੁਰ ਸਾਹਿਬ ਮਹਾਰਾਜ ਜੀ ਆ ਪਹੁੰਚੇ ਹਨ।
ਦੀਨ ਦਾਨ ਕਾ ਦਇਆ ਨਿਧਾਨਾ,
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਕਿਰਪਾਲੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਧਾਮ ਜੈ ਰਾਮ ਨਾਨਕੀ ਦੋ,
ਸਭ ਤੋਂ ਪਹਿਲਾਂ ਚੱਲ ਕੇ ਆਏ ਜਿੱਥੇ ਬੇਬੇ ਨਾਨਕੀ ਦਾ ਘਰ ਹੈ, ਭਾਈਆ ਜੈ ਰਾਮ ਜੀ ਦਾ ਨਿਵਾਸ ਹੈ।
ਬਦਨ ਬਿਲੋਕਤ ਹਰਖੇ ਸੋ,
ਉਹ ਬੇਬੇ ਨਾਨਕੀ ਨੇ ਭਾਈਏ ਜੈ ਰਾਮ ਨੇ ਵੇਖਿਆ ਵੀ ਸਤਿਗੁਰੂ ਜੀ ਆ ਗਏ ਨੇ, ਵੇਖ ਕੇ ਮਹਾਰਾਜ ਜੀ ਦੇ ਚਿਹਰੇ ਨੂੰ ਦੋਵੇਂ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋਏ।
ਸਾਦਰ ਦੌਰ ਕਰੀ ਪਦ ਬੰਦਨ,
ਦੌੜ ਕੇ ਆ ਕੇ ਅੱਗੇ ਬੰਦਨਾ ਕੀਤੀ। ਬੇਬੇ ਨਾਨਕੀ ਜੀ ਇਹ ਨਹੀਂ ਸੀ ਸਮਝਦੇ ਵੀ ਮੇਰੇ ਤੋਂ ਛੋਟੇ ਵੀਰ ਨੇ, ਪਰਮੇਸ਼ਵਰ ਰੂਪ ਹੀ ਜਾਣਦੇ ਸਨ। ਭੱਜ ਕੇ ਆ ਕੇ ਬੇਬੇ ਜੀ ਨੇ ਮੱਥਾ ਟੇਕਿਆ।
ਕਰ ਪਕਰੇ ਯੁਗ ਦੋਖ ਨਿਕੰਦਨ,
ਦਾਤੇ ਸਤਿਗੁਰਾਂ ਨੇ ਬੇਬੇ ਜੀ ਨੂੰ ਪੈਰੀ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਦੇ ਹੱਥ ਫੜ ਲਏ। ਨਾ ਬੇਬੇ ਜੀ, ਇਹ ਕੀ ਤੁਸੀਂ ਵੱਡੇ ਜੇ, ਇਹ ਹੱਕ ਸਾਡਾ ਆਪ ਜੀ ਦੇ ਚਰਨਾਂ ਨੂੰ ਵੰਦਨਾ ਕਰਨ ਦਾ। ਏਦਾਂ ਮੁਕਤੀ ਦਾਤੇ ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਦੁਨੀਆਂ ਦੀ ਮਰਿਆਦਾ ਨਿਭਾਉਣ ਖਾਤਰ ਬੇਬੇ ਨਾਨਕੀ ਜੀ ਦੇ ਹੱਥ ਪਕੜ ਲਏ।
ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ,
ਸਤਿਕਾਰ ਨਾਲ ਪਲੰਘੇ ਤੇ ਬਿਠਾਇਆ ਦੋਹੀ ਪਾਸੀ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ, ਸਤਿਗੁਰੂ ਜੀ ਵੀ ਪੁੱਛਦੇ ਨੇ ਤੇ ਬੇਬੇ ਨਾਨਕੀ ਜੀ ਵੀ ਪੁੱਛਦੇ ਨੇ।
ਦਿਓ ਸੁਸਾ ਸੋ ਨਹਿਰ ਸੰਦੇਸੇ,
ਤੇ ਆਪਣੀ ਭੈਣ ਬੇਬੇ ਨਾਨਕੀ ਨੂੰ ਪੇਕੇ ਘਰ ਦੀ ਸਾਰੀ ਸੁਧ ਸਾਰ ਸੁਣਾਈ, ਮਾਤਾ ਤ੍ਰਿਪਤਾ ਜੀ ਦੀਆਂ ਅਸੀਸਾਂ ਸੁਣਾਈਆਂ, ਰਾਏ ਬੁਲਾਰ ਜੀ ਦਾ ਪਿਆਰ ਦੱਸਿਆ, ਤੋ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਦੀਆਂ ਸਾਰੀਆਂ ਬਾਤਾਂ ਸੁਣਾਈਆਂ।
ਬਹੁਰ ਸੁਲੱਖਣੀ ਪ੍ਰਵਿਸ਼ੀ ਸਦਨਾ,
ਤੋ ਮਾਤਾ ਸੁਲੱਖਣੀ ਜੀ ਇੰਨੇ ਨੂੰ ਮਹਿਲਾਂ ਵਿਚ ਆਏ ਹਨ।
ਬਿਗਸੇ ਉਹ ਕਮਲ ਨਾਨਕੀ ਬਦਨਾ,
ਬੇਬੇ ਨਾਨਕੀ ਜੀ ਦੇ ਨੇਤਰ ਕਮਲ ਦੇ ਫੁੱਲਾਂ ਸਮਾਨ ਖਿੜ ਗਏ ਆਪਣੀ ਭਰਜਾਈ ਨੂੰ ਵੇਖ ਕੇ।
ਬੰਧਨ ਕਰਤ ਲੀਨ ਗਰ ਲਾਈ,
ਤੇ ਮਾਤਾ ਸੁਲੱਖਣੀ ਜੀ ਬੇਬੇ ਨਾਨਕੀ ਜੀ ਨੂੰ ਮੱਥਾ ਟੇਕਣ ਲੱਗੇ, ਪਰ ਬੇਬੇ ਜੀ ਨੇ ਰੋਕ ਦਿੱਤਾ ਔਰ ਘੁੱਟ ਕੇ ਗਲ ਨਾਲ ਲਾ ਲਿਆ, ਗਲਵੱਕੜੀ ਵਿਚ ਲੈ ਲਿਆ।
ਜਨਮ ਰੰਕ ਜਿਉ ਨਵ ਨਿਧ ਪਾਈ,
ਇੰਨੇ ਖੁਸ਼ ਹੋਏ ਬੇਬੇ ਨਾਨਕੀ ਜੀ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਨੂੰ ਨੌ ਨਿਧੀਆਂ ਮਿਲ ਗਈਆਂ ਹੋਣ, ਇੰਨੀ ਖੁਸ਼ੀ ਬੇਬੇ ਨਾਨਕੀ ਦੇ ਚਿੱਤ ਚ ਹੋਈ।
ਪੀੜਾ ਸੁੰਦਰ ਸਦਨ ਡਸਾਵਾ,
ਬੜਾ ਸੋਹਣਾ ਪੀੜਾ ਵਿਹੜੇ ਦੇ ਵਿਚ ਲਾਗੇ ਵਿਛਾਇਆ ਹੋਇਆ,
ਤਾਂ ਪਰ ਕਲਪਾ ਰੁਚਰ ਬਸਾਵਾ,
ਉਸ ਪੀੜੇ ਤੇ ਸਤਿਗੁਰੂ ਜੀ ਉੱਚੇ ਪਲੰਘੇ ਤੇ ਬੈਠੇ ਸਨ ਤੇ ਪੀੜੇ ਦੇ ਉੱਤੇ ਬੇਬੇ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਬਿਠਾਇਆ।
ਸੁਣੀਏ ਸ੍ਰੀ ਅੰਗਦ ਕਹਿ ਬਾਲਾ,
ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ, ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹੇ ਸੁੱਖਾਂ ਦੇ ਮੂਲ ਸਾਹਿਬ ਜੀ, ਸੁਣੋ ਇਹ ਕਥਾ।
ਹੋ ਸੁਣ ਸੁਧ ਆਪਨ ਤਤ ਕਾਲਾ,
ਭਾਈ ਬਾਲਾ ਜੀ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਸਵਾਮੀ ਜੀ ਆ ਗਏ ਨੇ ਤੇ ਸੁਣਦਿਆਂ ਸਾਰ ਕਹਿੰਦੇ ਮੋਦੀ ਖਾਨੇ ਵਿਚੋਂ,
ਗਮ ਨੇ ਉਹ ਜੈ ਵੈਸੇ ਗਤ ਦਾਈ।
ਉੱਥੇ ਆਇਆ ਮੈਂ ਜਿੱਥੇ ਮੁਕਤੀ ਦਾਤੇ ਸਤਿਗੁਰੂ ਜੀ ਭਾਈਏ ਜੈ ਰਾਮ ਦੇ ਘਰ ਬੈਠੇ ਸਨ।
ਦਰਸਰ ਦੇ ਲਾਲਸ ਅਧਕਾਈ,
ਮੇਰੇ ਚਿੱਤ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਲਾਲਸਾ ਸੀ। ਇੱਕ ਮਹੀਨੇ ਤੋਂ ਉੱਪਰ ਦਿਨ ਬੀਤ ਗਏ ਸਨ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸਨ ਕੀਤੇ।
ਜਬੇ ਬਿਲੋਕੇ ਬੇਦੀ ਨੰਦਨ,
ਬੇਦੀ ਨੰਦਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਜਿਸ ਵੇਲੇ ਮੈਂ ਵੇਖਿਆ,
ਪਦ ਅਰਬਿੰਦ ਕੀਨੀ ਬੰਦਨ,
ਮੈਂ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਤੇ ਭਾਈ ਬਾਲਾ ਜੀ ਕਹਿੰਦੇ ਵੰਦਨਾ ਕੀਤੀ, ਨਮਸਕਾਰ ਕੀਤੀ।
ਚਿਤ ਕਰ ਤਾਰ ਰਾਏ ਕੈ ਬਾਣੀ, ਕੁਸ਼ਲ ਬੂਝ ਬੋ ਕਰੁਣਾ ਠਾਨੀ।
ਅਸੀਸ ਦਿੱਤੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਕੀ ਅਸੀਸ ਦਿੱਤੀ, ਭਾਈ ਬਾਲਾ ਜੀ ਤੁਹਾਡੇ ਚਿੱਤ ਚ ਸਦਾ ਕਰਤਾਰ ਦੀ ਯਾਦ ਬਣੀ ਰਹੇ, ਤੁਹਾਡੇ ਚਿੱਤ ਚੋਂ ਕਦੇ ਕਰਤਾਰ ਨਾ ਭੁੱਲੇ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਅਸੀਸ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਾਈ ਬਾਲੇ ਨੂੰ ਦਿੱਤੀ।
ਹੋਂ ਬੋਲਿਓ ਨਿਤ ਕੁਸ਼ਲੈ ਮੇਰੇ,
ਮਹਾਰਾਜ ਜੀ ਨੇ ਭਾਈ ਬਾਲਾ ਜੀ ਰਾਜੀ ਖੁਸ਼ੀ ਹੋ। ਭਾਈ ਬਾਲਾ ਜੀ ਕਹਿਣ ਲੱਗੇ, ਮੈਂ ਆਖਿਆ ਸਾਹਿਬ ਜੀ ਤੁਹਾਡੀ ਦਇਆ ਨਾਲ ਕੁਸ਼ਲਤਾ ਹੈ।
ਕਰੇ ਨਿਕੰਦਨ ਦੁੱਖ ਇੱਕ ਵੇਰੇ,
ਮਹਾਰਾਜ ਇੱਕ ਵਿਛੋੜੇ ਦਾ ਦੁੱਖ ਸੀ, ਅੱਜ ਉਹ ਵੀ ਦੂਰ ਕਰ ਦਿੱਤਾ ਹੈ, ਅੱਜ ਉਹ ਵੀ ਦਇਆ ਕਰਕੇ ਦੂਰ ਕਰ ਦਿੱਤਾ।
ਧਿਆਨ ਤੁਮਾਰੋ ਹਿਰਦੇ ਬਸਾਵਾ,
ਮਹਾਰਾਜ ਤੁਹਾਡਾ ਧਿਆਨ ਮੈਂ ਆਪਣੇ ਹਿਰਦੇ ਚ ਬਸਾਇਆ ਹੋਇਆ ਸੀ।
ਤੀਨ ਤਾਪ ਤਨ ਛੂਹਣ ਨਾ ਪਾਵਾ,
ਮਹਾਰਾਜ ਜੀ ਜਿਨ੍ਹਾਂ ਦੇ ਹਿਰਦੇ ਵਿਚ ਤੁਹਾਡਾ ਧਿਆਨ ਵਸਦਾ, ਤਿੰਨ ਤਾਪ ਉਹਨਾਂ ਨੂੰ ਛੂਹਦੇ ਤੱਕ ਨਹੀਂ, ਮਹਾਰਾਜ ਮੈਨੂੰ ਕੀ ਦੁੱਖ ਹੋਣਾ ਸੀ, ਮੈਂ ਤਾਂ ਆਪਣੇ ਹਿਰਦੇ ਵਿਚ ਆਪ ਜੀ ਦੀ ਮੂਰਤ ਵਸਾਈ ਬੈਠਾ ਹਾਂ।
ਪ੍ਰੇਮੀ ਹੁਤੇ ਨਗਰ ਕੇ ਜੇਈ,
ਭਾਈ ਬਾਲਾ ਜੀ ਕਹਿੰਦੇ ਮੈਂ ਬੈਠਾ ਹੀ ਸੀ ਇੰਨੇ ਨੂੰ ਜਿਹੜੇ ਸੁਲਤਾਨਪੁਰ ਸਾਹਿਬ ਚ ਮਹਾਰਾਜ ਜੀ ਦੇ ਪ੍ਰੇਮੀ ਸੀ।
ਦਰਸ਼ਨ ਕਰਨ ਆਏ ਸਭ ਤੇ,
ਸਾਰੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਆ ਗਏ।
ਬੰਦੇ ਪਦ ਅਰਬਿੰਦ ਮੁਕੰਦਾ,
ਸਾਰੇ ਆ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ।
ਸਨਮਾਨੇ ਸਭ ਕੋ ਸੁਖ ਕੰਦਾ,
ਸੁਖਾਂ ਦੇ ਮੂਲ ਸਤਿਗੁਰੂ ਜੀ ਸਾਰਿਆਂ ਦਾ ਸਨਮਾਨ ਕਰਦੇ ਨੇ। ਗਰੀਬਨ ਵਾਗ ਦਯਾਨਿਧ ਪਾਤਸ਼ਾਹ ਜੀ ਮਹਾਰਾਜ ਜਿਵੇਂ ਸੁਲਤਾਨਪੁਰ ਸਾਹਿਬ ਚ ਮੁੜ ਮੋਦੀ ਦੀ ਕਿਰਤ ਸੰਭਾਲ ਰਹੇ ਨੇ, ਜੀਵਾਂ ਦੀ ਕਲਿਆਣ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਜੀ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸ,
ਹੇ ਪੂਰਨ ਹੈ ਸਰਬ ਮੁਖ
ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਾਵਟੇਕ
ਹੇ ਗੋਬਿੰਦ ਹੈ ਗੁਣ ਨਿਦਾਨ
ਕੇ ਸਦਾ ਬਵੇ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਤ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰੇ ਉਤਾਰ ਨਿਆਲ
ਵਾਹਿਗੁਰੂ ਜੀ ਕਾ ਖਾਲਸਾ